ਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਘਰ ਸ਼ਿਵਾ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਅਨੇਕ ਜਨਮ ਭ੍ਰਮ ਥਿਤ ਨਹੀਂ ਪਾਏ ਕਰੋ ਸੇਵਾ ਗੁਰ ਲਾਗੋ ਚਰਨਾ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਏ ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨਾ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਵਾਲੇ ਪਰਮ ਕਿਰਪਾਲੂ ਸਤਿਗੁਰੂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਲੀਏ ਕੁਲ ਆਲਮ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਚਵਰ ਛਤਰ ਤਖਤ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੁਰਦੇਵ ਜੀ ਦੀ ਕਿਰਪਾਲਤਾ ਦਾ ਸਦਕਾ ਆਪਾਂ ਸਾਰਿਆਂ ਨੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਸ਼ਨਾਂ ਦਾ ਲਾਹਾ ਪ੍ਰਾਪਤ ਗੁਰੂ ਕੀ ਕਿਰਪਾ ਸਦਕਾ ਕਰਨਾ ਕੀਤਾ ਹੈ। ਧੰਨ ਗੁਰਦੇਵ ਸਤਿਗੁਰੂ ਜਿਨ੍ਹਾਂ ਦੀ ਅਪਾਰ ਰਹਿਮਤ ਹੋਈ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਹੁਕਮਨਾਮੇ ਮੇਰੇ ਕਿਰਪਾਲੂ ਸਤਿਗੁਰ ਸਾਹਿਬ ਜੀ ਨੂੰ ਸਾਨੂੰ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹਨ ਤਿੰਨਾਂ ਦੀ ਵਿਚਾਰ ਦਾ ਸਮਾਂ ਇਹ ਸਮੇਂ ਹੋਇਆ ਹੈ। ਮੇਰੇ ਗੁਰਦੇਵ ਸਤਿਗੁਰੂ ਸਾਡੇ ਤੇ ਮਹਾਨ ਬਖਸ਼ਿਸ਼ ਰਹਿਮਤ ਅਜੋਕੇ ਸਮੇਂ ਦੇ ਵਿੱਚ ਜਿਵੇਂ ਸੰਸਾਰ ਦੇ ਲੋਕ ਕਈ ਭਿਆਨਕ ਬਿਮਾਰੀਆਂ ਰਾਹੀਂ ਗ੍ਰਸਤ ਹੋ ਰਹੇ ਹਨ ਹਰ ਇੱਕ ਗੁਰਸਿੱਖ ਦੀ ਇਹ ਜਾਚਨਾ ਬੇਨਤੀ ਹੈ ਕਿਰਪਾਲੂ ਜੀ ਆਪ ਕਿਰਪਾ ਕਰੋ ਰਹਿਮਤ ਕਰੋ ਆਪ ਦਇਆ ਕਰਕੇ ਐਸੇ ਭਿਆਨਕ ਰੋਗਾਂ ਤੋਂ ਸਾਨੂੰ ਬਚਾਉਣਾ ਕਰੋ ਜੋ ਅੱਜ ਦੇ ਦਿਹਾੜੇ ਸਾਨੂੰ ਸਤਿਗੁਰੂ ਸਾਹਿਬ ਜੀ ਪਾਵਨ ਉਪਦੇਸ਼ ਬਖਸ਼ ਰਹੇ ਨੇ ਵੱਖੋ ਵੱਖਰੇ ਰੋਗ ਤੇ ਨਾਲ ਉਹਨਾਂ ਦਾ ਨਿਰਣਾ ਕਿੱਥੋਂ ਉਹਨਾਂ ਦਾ ਇਲਾਜ ਕਿਵੇਂ ਹੋ ਸਕਦਾ ਹੈ ਉਸ ਦੇ ਬਾਬਤ ਸਾਡੇ ਤੇ ਕਿਰਪਾ ਕਰਨਗੇ ਸਾਧ ਸੰਗਤ ਜੀ ਜਿਹੜੀ ਇਹ ਭੈੜੀ ਮਾਰੂ ਬਿਮਾਰੀ ਚੱਲੀ ਹੈ, ਗੁਰੂ ਕੇ ਸਿੱਖਾਂ ਦੇ ਚਰਨਾਂ ਚ ਬੇਨਤੀ ਹੈ ਕਿ ਸਾਨੂੰ ਬਜਾਏ ਡਰਨ ਦੇ ਉਲਟਾ ਨਿਸ਼ਚਾ ਤੇ ਸ਼ਰਧਾ ਸਤਿਗੁਰੂ ਸਾਹਿਬ ਜੀ ਦੇ ਪਾਵਨ ਬਚਨਾਂ ਤੇ ਰੱਖਣੀ ਚਾਹੀਦੀ ਹੈ। ਦੁਨੀਆਂ ਦਾ ਕੋਈ ਰਹਿਬਰ ਨਹੀਂ ਜਿਨੇ ਸਾਰੀਆਂ ਬਿਮਾਰੀਆਂ ਦੇ ਇਲਾਜ ਬਾਬਤ ਦੱਸਿਆ ਹੋਵੇ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਤੇ ਬਖਸ਼ਿਸ਼ ਕਰਦੇ ਨੇ। ਮਹਾਰਾਜ ਮੈਂ ਰੋਗੀ ਹਾਂ, ਮੈਂ ਕਿੱਧਰ ਨੂੰ ਜਾਵਾਂ? ਹਰੇਕ ਮਨੁੱਖ ਵੱਖੋ ਵੱਖਰਾ ਰੋਗ ਆਣ ਕਰਕੇ ਦੱਸਦਾ ਹੈ। ਕਿਰਪਾਲੂ ਜੀ ਬਖਸ਼ਿਸ਼ ਕਰਦੇ ਨੇ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਗੁਰੂ ਕਾ ਸਿੱਖਾ ਸਾਰੇ ਰੋਗਾਂ ਦੀ ਦਵਾਈ ਇੱਕ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ। ਇੱਥੇ ਰੋਗਾਂ ਦੀ ਕੋਈ ਗਿਣਤੀ ਨਹੀਂ ਕੀਤੀ ਕਿ ਇੱਕ ਦੋ ਸੌ ਹਜ਼ਾਰ, ਬਿਲਕੁਲ ਨਹੀਂ। ਮਹਾਰਾਜ ਕਹਿੰਦੇ ਸਰਬ ਰੋਗ ਕਾ ਔਖਦ ਨਾਮ, ਤਾਈਓ ਤੇ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ ਹੈ। ਮਹਾਰਾਜ ਆਪ ਇਹ ਕਿਉਂ ਕਹਿ ਰਹੇ ਹੋ? ਕਿਵੇਂ ਹੋ ਸਕਦਾ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਾਂ ਦਿਆਲੂ ਜੀ ਬਖਸ਼ਿਸ਼ ਕਰਨਗੇ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਜਿਹੜੀ ਬਾਣੀ ਹੈ ਗੁਰਸਿੱਖੋ, ਇਹ ਕੋਈ ਗੀਤ ਕੋਈ ਕਵੀ ਦੀ ਰਚਨਾ ਨਹੀਂ, ਇਹ ਧੁਰੋਂ ਭੇਜੀ ਹੋਈ ਅਕਾਲ ਪੁਰਖ ਵਾਹਿਗੁਰੂ ਦੀ ਰੱਬੀ ਬਾਣੀ ਹੈ। ਇਸ ਦੇ ਆਉਣ ਦਾ ਕਾਰਨ ਕੀ ਹੈ? ਕਿ ਸਾਰੀਆਂ ਚਿੰਤਾ ਤੋਂ ਮੁਕਤੀ ਦਵਾਉਣ ਵਾਸਤੇ ਆਈ ਹੈ। ਭਾਵੇਂ ਕਿਸੇ ਦਾ ਚਿੱਤ ਵਿਕਾਰਾਂ ਕਰਕੇ ਦੁਖੀ ਹੈ, ਰੋਗੀ ਹੈ, ਉਸ ਨੂੰ ਵਿਕਾਰਾਂ ਤੋਂ ਮੁਕਤੀ ਦਵਾਉਂਦੀ ਹੈ। ਜਿਹੜਾ ਸਰੀਰ ਕਰਕੇ ਰੋਗੀ ਹੋਇਆ ਹੈ, ਉਹਦੇ ਸਰੀਰ ਦੇ ਰੋਗ ਨਾਸ ਕਰਕੇ ਤੇ ਇਹ ਪਾਵਨ ਬਾਣੀ ਦਿਆਲਤਾ ਦੇ ਸੋਮੇ ਵਾਲੀ ਗੁਰੂ ਕੀ ਪਾਵਨ ਬਾਣੀ ਉਹਦੇ ਤੇ ਦਇਆ ਕਰਦੀ ਹੈ, ਉਸ ਨੂੰ ਸਰੀਰਕ ਰੋਗ ਸਰੀਰਕ ਪੀੜਾ ਤੋਂ ਮੁਕਤ ਕਰਦੀ ਹੈ। ਆਓ ਜੋ ਉਸ ਪਾਵਨ ਗੁਰਬਾਣੀ ਅੰਦਰ ਅੱਜ ਦੇ ਦਿਹਾੜੇ ਸਾਡੇ ਤੇ ਗੁਰਦੇਵ ਕਿਰਪਾ ਕਰ ਰਹੇ ਨੇ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਘਰ ਸ਼ਿਵਾ ਅਸ਼ਟਪਦੀ।
ਧਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਛੇਵੇਂ ਘਰ ਸੁਰਤਾਲ ਦੇ ਵਿੱਚ ਇੱਥੇ ਇੱਕ ਅਸ਼ਟਪਦੀ ਕਹਿੰਦੇ ਹਨ। ਆਮ ਤੌਰ ਤੇ ਆਪਾਂ ਗੁਰੂ ਕੀ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ ਅਸ਼ਟਪਦੀਆਂ, ਭਾਵ ਬਹੁਤਾਤ ਅਸ਼ਟਪਦੀਆਂ। ਇਸ ਸੋ ਦੋ ਚਾਰ ਪੰਜ ਦਸ ਜਾਂ ਪੰਦਰਾਂ ਵੀਹ, ਇਸ ਤਰੀਕੇ ਨਾਲ ਗਿਣਤੀ ਅਸ਼ਟਪਦੀਆਂ ਦੇ ਸ਼ਬਦ ਜਿਹੜੇ ਅੱਠ ਪਦਿਆਂ ਵਾਲੇ ਨੇ ਇਸ ਪਾਤਸ਼ਾਹੀ ਦੇ ਆਉਣਗੇ। ਇੱਥੇ ਗੁਰਬਾਣੀ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਚੱਲ ਰਹੀ ਹੈ ਧਨਾਸਰੀ ਰਾਗ ਦੇ ਵਿੱਚ। ਇੱਥੇ ਗੁਰਦੇਵ ਇੱਕ ਅਸ਼ਟਪਦੀ ਆਪ ਕਿਰਪਾ ਕਰਕੇ ਰਹਿਮਤ ਦੇ ਘਰ ਵਿੱਚ ਆਣ ਕਰਕੇ ਕਹਿ ਰਹੇ ਨੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਛੇਵੇਂ ਘਰ ਸੁਰਤਾਲ ਦੇ ਵਿੱਚ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਕਰਦੇ ਹਨ। ਇੱਕ ਜੋ ਉਹ ਅਦਵੈਤ ਬ੍ਰਹਮ ਹੈ, ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਪੂਰੇ ਗੁਰਾਂ ਦੀ ਕਿਰਪਾ ਪ੍ਰਸਾਦ ਕਿਰਪਾ ਦੁਆਰਾ ਜੋ ਪ੍ਰਾਪਤ ਹੁੰਦਾ ਹੈ ਜੀ।
ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ।
ਸੋ ਕੀ ਹੈ ਅਵਸਥਾ ਸੰਸਾਰ ਦੀ ਬਣੀ ਹੋਈ? ਗੁਰਦੇਵ ਕਿਰਪਾ ਕਰਦੇ ਨੇ, ਜੋ ਜੋ ਵੀ ਜੀਵ ਮਾਤਰ ਜੂਨਾਂ ਵਿੱਚ ਜਿਹੜੀ ਜਿਹੜੀ ਜੂਨ ਵਿੱਚ ਵੀ ਆਇਆ ਹੋਇਆ ਹੈ ਉਹਦੇ ਵਿੱਚ ਹੀ ਉਲਝ ਗਿਆ ਹੈ, ਉਹ ਜੂਨ ਪਿਆਰੀ ਲੱਗਣ ਲੱਗ ਪੈਂਦੀ ਹੈ। ਜਿਹੜੀ ਵੀ ਜੂਨੀ ਜਿਹੜਾ ਵੀ ਜੂਨ ਇਸ ਜੀਵ ਨੂੰ ਪ੍ਰਾਪਤ ਹੋਈ ਹੈ। ਇਸ ਬਾਬਤ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ ਕਿ ਇੱਕ ਸ਼ਾਹੂਕਾਰ ਸੀ, ਜਦੋਂ ਉਸ ਦੀ ਮੌਤ ਦਾ ਸਮਾਂ ਨੇੜੇ ਆਇਆ, ਉਸ ਨੂੰ ਗਿਆਨ ਹੋਇਆ ਕਿ ਮੈਂ ਅਗਲਾ ਜਨਮ ਜਿਹੜਾ ਹੈ ਮੇਰਾ ਸੂਰ ਦਾ ਹੋਵੇਗਾ। ਉਹਨੇ ਆਪਣੇ ਪੁੱਤਰਾਂ ਨੂੰ ਇਕੱਠੇ ਕਰਕੇ ਕਹਿੰਦੇ ਕਹਿਣ ਲੱਗਾ ਕਿ ਮੈਂ ਫਲਾਣੇ ਘਰ ਦੇ ਵਿੱਚ ਜਨਮ ਲਵਾਂਗਾ, ਮੈਂ ਸੂਰ ਬਣ ਕਰਕੇ ਤੇ ਮੇਰੀ ਖੱਬੀ ਵੱਖੀ ਦੇ ਉੱਤੇ ਚਿੱਟਾ ਦਾਗ ਡੱਬ ਹੋਵੇਗਾ, ਤੁਸੀਂ ਮੈਨੂੰ ਵੇਖ ਕਰਕੇ ਮਾਰ ਦਿਆ ਜੇ, ਮੇਰੀ ਜੂਨ ਛੁਡਾ ਦਿਆ ਜੇ। ਪਰ ਜਿਸ ਸਮੇਂ ਕਹਿੰਦੇ ਜਨਮ ਹੋਇਆ ਉਹ ਪਹੁੰਚ ਗਏ ਮਾਰਨ ਲੱਗੇ ਤੇ ਉਸ ਸਮੇਂ ਕਹਿੰਦੇ ਆਪਣੀ ਭਾਸ਼ਾ ਜੋ ਵੀ ਉਸ ਸਮੇਂ ਜਿਵੇਂ ਦੀ ਇਹਦੀ ਜ਼ਬਾਨ ਸੀ ਉਹਦੇ ਵਿੱਚ ਵਰਲਾਪ ਕਰਨ ਲੱਗਾ ਉਸੇ ਜੂਨੀ ਨਾਲ ਪਿਆਰ ਹੋ ਗਿਆ ਕਿ ਮੈਨੂੰ ਇਹਦੇ ਵਿੱਚ ਹੀ ਪਿਆਰ ਰਹਿਣ ਦਿਓ ਮੈਂ ਇੱਥੇ ਠੀਕ ਹਾਂ ਇਸ ਕਰਕੇ ਗੁਰਦੇਵ ਕਹਿੰਦੇ ਜਿਹੜੀ ਜਿਹੜੀ ਵੀ ਜੂਨੀ ਵਿੱਚ ਜੋ ਜੋ ਵੀ ਆਇਆ ਹੋਇਆ ਹੈ ਉਸ ਦੇ ਵਿੱਚ ਹੀ ਉਲਝ ਗਿਆ ਹੈ ਉਹ ਹੀ ਜਿਉਣ ਚੰਗੀ ਲੱਗਣ ਲੱਗ ਪੈਂਦੀ ਹੈ ਕੋਈ ਵੀ ਜੀਵ ਵੇਖੋ ਕਿਸੇ ਵੀ ਤਰੀਕੇ ਨਾਲ ਕੋਈ ਵੀ ਚੜ੍ਹਾਈ ਨਹੀਂ ਕਰਨਾ ਚਾਹੁੰਦਾ ਕੋਈ ਵੀ ਮੌਤ ਨਹੀਂ ਚੇਤੇ ਕਰਦਾ ਜੇ ਮੌਤ ਕਿਸੇ ਨੂੰ ਦਿਸਦੀ ਹੈ ਹੁਣ ਮਨੁੱਖਾਂ ਦੇ ਹੀ ਪਾ ਕਰਕੇ ਤੇ ਇਹ ਗਿਆਨ ਹੋ ਗਿਆ ਕਿ ਭਾਈ ਇਹ ਬੜੀ ਸੁੰਦਰ ਤੇ ਚੰਗੀ ਦੇਹ ਹੈ ਇਸ ਨੂੰ ਤੇ ਭਲਾ ਪਾਲਣ ਦਾ ਯਤਨ ਕਰੀਏ ਪਰ ਜੇ ਕੋਈ ਪਸ਼ੂ ਪੰਛੀ ਜਿਸ ਨੂੰ ਲੱਗੇ ਕਿ ਮੇਰੀ ਮੌਤ ਆਉਣ ਵਾਲੀ ਹੈ ਬੜੀ ਛੇਤੀ ਦੇ ਨਾਲ ਉੱਥੋਂ ਪਾਸੇ ਹੋਣ ਦਾ ਯਤਨ ਕਰਦਾ ਹੈ ਯਤਨ ਕਰਦਾ ਹੈ ਕਿ ਇਹ ਜਿਹੜਾ ਮੌਤ ਦਾ ਸਮਾਂ ਆਇਆ ਹੋਇਆ ਕਿਸੇ ਤਰੀਕੇ ਨਾਲ ਟਲ ਜਾਵੇ ਗੁਰਦੇਵ ਕਿਰਪਾ ਕਰਦੇ ਨੇ ਜਿਹੜਾ ਜਿਹੜੀ ਜਿਹੜੀ ਜੂਨੀ ਵਿੱਚ ਵੀ ਆਇਆ ਹੋਇਆ ਹੈ ਉਹਦੇ ਵਿੱਚ ਹੀ ਉਲਝ ਗਿਆ ਹੈ ਜੀ ਉਹ
ਮਾਨਸ ਜਨਮ ਸੰਯੋਗ ਪਾਇਆ
ਕਹਿੰਦੇ ਮਨੁੱਖਾਂ ਦੇ ਹੀ ਜਿਹੜੀ ਆ ਨਾ ਇਹ ਪੂਰਬਲੇ ਜਨਮਾਂ ਦੇ ਜੋ ਸ਼ੁਭ ਕਰਮ ਕੀਤੇ ਹੋਏ ਨੇ ਉਹਨਾਂ ਕਰਮਾਂ ਦੇ ਸੰਯੋਗ ਇਕੱਤਰਤਾ ਸਦਕਾ ਉਹਨਾਂ ਕਰਮਾਂ ਦੇ ਜਿਹੜੇ ਸੰਯੋਗ ਜਿਸ ਸਮੇਂ ਪ੍ਰਗਟ ਹੋਏ ਨੇ ਅੰਕੁਰ ਪ੍ਰਗਟ ਹੋਏ ਉਸ ਸਮੇਂ ਇਹ ਮਨੁੱਖਾਂ ਦੇ ਹੀ ਮਿਲੀ ਹੈ ਇਹ ਐਵੇਂ ਨਹੀਂ ਪਾਏ ਸੋ ਇਹ ਤੇ ਏਡੀ ਮਹਾਨ ਦੇਹੀ ਹੈ ਜਿਸ ਬਾਬਤ ਆਪਾਂ ਪੜ੍ਹਦੇ ਇਸ ਦੇਹੀ ਕੋ ਸਿਮਰੇ ਦੇਵ ਜਿਹੜੇ 33 ਕਰੋੜ ਦੇਵੀ ਦੇਵਤੇ ਨੇ ਉਹ ਵੀ ਇਸ ਦੇਹੀ ਨੂੰ ਸਿਮਰਦੇ ਲੋਚਦੇ ਹਨ ਕਿ ਕਿਤੇ ਮਨੁੱਖਾ ਦੇਹੀ ਪ੍ਰਾਪਤ ਹੋ ਜਾਵੇ ਗੁਰਦੇਵ ਕਹਿੰਦੇ ਤੇ ਕੀਤੇ ਹੋਏ ਚੰਗੇ ਕਰਮਾਂ ਦੇ ਸੰਯੋਗ ਸਦਕਾ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਜੀ
ਬਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ
ਤੇ ਮਹਾਰਾਜ ਜੀ ਇਹ ਮਨੁੱਖਾਂ ਦੇ ਹੀ ਪ੍ਰਾਪਤ ਹੋਈ ਹੈ ਕੀ ਕਰੀਏ ਕਹਿੰਦੇ ਜੋ ਸਾਧੂ ਮਹਾਤਮਾ ਨੇ ਨਾ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਕਹਿੰਦੇ ਅਸੀਂ ਵੀ ਉਹਨਾਂ ਦੀ ਓਟ ਤੱਕੀ ਹੈ ਅਸੀਂ ਸਾਧੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਓਟ ਤੱਕੀ ਹੈ ਸਾਡੇ ਨਾਨਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਉਹਨਾਂ ਦੀ ਓਟ ਤੱਕਣਾ ਕੀਤੀ ਹੈ ਤੁਸੀਂ ਵੀ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਪਿਆਰੇ ਮਹਾਤਮਾ ਸਾਧੂ ਹਨ ਉਹਨਾਂ ਦੀ ਓਟ ਤੱਕਣਾ ਕਰੋ ਬੇਨਤੀ ਕਰੋ ਹੇ ਮਹਾਂਪੁਰਖੋ ਸਾਨੂੰ ਵੀ ਹੱਥ ਦੇ ਕਰਕੇ ਰੱਖ ਲੈਣਾ ਕਰੋ ਕੀ ਕਰੋ ਜੀ ਸਾਡੇ ਤੇ ਕਿਰਪਾ
ਹਰ ਕਿਰਪਾ ਮਿਲੋ ਹਰ ਰਾਇਆ
ਹੇ ਪਰਮੇਸ਼ਰ ਦੇ ਪਿਆਰਿਓ ਜਿਵੇਂ ਤੁਸੀਂ ਮਿਲੇ ਹੋਏ ਜੇ ਪਰਮੇਸ਼ਰ ਵਾਹਿਗੁਰੂ ਨੂੰ ਕਿਰਪਾ ਕਰੋ ਸਾਨੂੰ ਵੀ ਮਿਲਾ ਦਿਓ ਤੇ ਮਨ ਚ ਵਿਚਾਰ ਆ ਸਕਦੀ ਹੈ ਕਿ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਕੀ ਕਰਨਗੇ ਉਹਨਾਂ ਵਿੱਚ ਕਿਹੜੀ ਏਡੀ ਸ਼ਕਤੀ ਹੈ ਕਿ ਸਾਨੂੰ ਵੀ ਮਿਲਾ ਦੇਣਗੇ ਜੇ ਮੰਨ ਲਿਆ ਜੀ ਆਪ ਮਿਲੇ ਹੋਏ ਹੋਣਗੇ ਅਸੀਂ ਵੇਖਿਆ ਸੰਸਾਰ ਦੇ ਵਿੱਚ ਜਿਹੜਾ ਇੱਕ ਕਿਸੇ ਵੱਡੇ ਨਾਲ ਮਿਲਿਆ ਹੋਵੇ ਦੂਸਰੇ ਨੂੰ ਛੇਤੀ ਦੇਣੇ ਮਿਲਾਉਂਦਾ ਨਹੀਂ ਯਤਨ ਕਰਦਾ ਹੈ ਕਿ ਮੇਰੀ ਸਾਂਝ ਬਹੁਤੀ ਬਣੀ ਰਹੇ ਇਹਦੀ ਨਾ ਬਣ ਜਾਵੇ ਪਰਮੇਸ਼ਰ ਦੇ ਪਿਆਰਿਆਂ ਵਿੱਚ ਅਜਿਹਾ ਕਿਹੜਾ ਗੁਣ ਹੈ ਸੋ ਭਾਈ ਜਿਹੜੇ ਪਰਮੇਸ਼ਰ ਦੇ ਪਿਆਰੇ ਮਹਾਤਮਾ ਮਹਾਂਪੁਰਖ ਨੇ ਉਹ ਪਰਉਪਕਾਰੀ ਹਨ ਪਰਉਪਕਾਰ ਕਰਨਾ ਉਹਨਾਂ ਦਾ ਧਰਮ ਹੈ ਦੂਸਰਾ ਜਿਹਨੂੰ ਰਾਸੀ ਨਹੀਂ ਆਇਆ ਜਿਹਨੂੰ ਆਨੰਦ ਹੀ ਨਹੀਂ ਆਇਆ ਜਿਹੜਾ ਆਪ ਨਹੀਂ ਮਿਲਿਆ ਹੋਇਆ ਉਹ ਦੂਸਰੇ ਨੂੰ ਕਿਵੇਂ ਮਿਲਾ ਸਕਦਾ ਜਿਵੇਂ ਇੱਕ ਕਥਾ ਆਉਂਦੀ ਹੈ ਕਿ ਕੋਈ ਕੀੜੀ ਤੁਰਦੀ ਤੁਰਦੀ ਮਿਸ਼ਰੀ ਦੇ ਪਹਾੜ ਤੇ ਚਲੇ ਗਈ ਮਿਸ਼ਰੀ ਖਾਧੀ ਬੜੇ ਆਨੰਦ ਦੇ ਵਿੱਚ ਉਹਦਾ ਜੀਵਨ ਹੋਇਆ ਉਹਨੇ ਵਿਚਾਰ ਕੀਤੀ ਕਿ ਮੈਂ ਆਪਣੀਆਂ ਭੈਣਾਂ ਨਾਲ ਦੀਆਂ ਕੀੜੀਆਂ ਨੂੰ ਵਜਾ ਕੇ ਦੱਸਾਂ ਕਿ ਮਿਸ਼ਰੀ ਦਾ ਪਹਾੜ ਮਿਲਿਆ ਇਹ ਬੜਾ ਆਨੰਦ ਹੈ ਉਹਨੂੰ ਖਾਣ ਦਾ ਬੜਾ ਆਨੰਦ ਹੈ ਉਹ ਮੁੜ ਕੇ ਆਪਣੇ ਪਰਿਵਾਰ ਦੇ ਪਾਸ ਆਈ ਆਪਣੀਆਂ ਭੈਣਾਂ ਸਾਰੀਆਂ ਕੀੜੀਆਂ ਨੂੰ ਇਕੱਠੀਆਂ ਕਰ ਲਿਆ ਕਹਿਣ ਲੱਗੀ ਭੈਣੋ ਆਓ ਤੁਹਾਨੂੰ ਮੈਂ ਮਿਸ਼ਰੀ ਦੇ ਪਹਾੜ ਤੇ ਲੈ ਕੇ ਚੱਲਾਂ ਬੜਾ ਆਨੰਦ ਹੈ ਉੱਥੇ ਜਿਸ ਸਮੇਂ ਉਹ ਆਈ ਤੇ ਉਹ ਸਾਰੀਆਂ ਲਿੱਦ ਖਾ ਰਹੀਆਂ ਸਨ ਲਿੱਦ ਕਹਿੰਦੀਆਂ ਚੰਗਾ ਜੇ ਉੱਥੇ ਚੰਗਾ ਹੈ ਤੇ ਉੱਥੇ ਚਲੇ ਜਾਂਦੀਆਂ ਹਾਂ ਜਿਸ ਸਮੇਂ ਮਿਸ਼ਰੀ ਦੇ ਪਹਾੜ ਤੇ ਪਹੁੰਚੀਆਂ ਕਹਿੰਦੀ ਇੱਥੋਂ ਖਾਵੋ ਉਹ ਖਾਂਦੀਆਂ ਨੇ ਪਰ ਆਪਸ ਵਿੱਚ ਸਲਾਹਾਂ ਕਰਨ ਲੱਗੀਆਂ ਲੱਗਦਾ ਇਹ ਜਿਹੜੀ ਸਾਡੀ ਭੈਣ ਹੈ ਨਾ ਜਿਹੜੀ ਪਹਿਲਾਂ ਇੱਥੇ ਆਈ ਸੀ ਇਹਨੂੰ ਕਮਲੀ ਨੂੰ ਪਤਾ ਨਹੀਂ ਲੱਗਾ ਜਾਂ ਇਹੋ ਜਿਹੀ ਪਹਿਲਾਂ ਲਿੱਦ ਖਾ ਰਹੀਆਂ ਸਾਂ ਇਹਦਾ ਸਵਾਦ ਤੇ ਉਹੋ ਜਿਹਾ ਸਾਨੂੰ ਕੋਈ ਬਹੁਤਾ ਸਵਾਦ ਤੇ ਇਹ ਚੋਂ ਲੱਗਾ ਨਹੀਂ ਓੜਕ ਆਪਸ ਵਿੱਚ ਗੱਲਬਾਤ ਕਰਦਿਆਂ ਇਹਨੂੰ ਵੀ ਪੁੱਛ ਲਿਆ ਕਹਿਣ ਲੱਗੀਆਂ ਭੈਣੇ ਐਵੇਂ ਇੰਨਾ ਪੈਂਡਾ ਕਰਵਾਇਆ ਏ ਕੋਈ ਇੱਥੇ ਵੱਖਰਾ ਆਨੰਦ ਨਹੀਂ ਇਹ ਤੇਰੀ ਮਿਸ਼ਰੀ ਉਹੋ ਜਿਹੀ ਹੈ ਜਿਹੋ ਜਿਹੀ ਲਿੱਦ ਸੀ ਉਹ ਵਿਚਾਰ ਕਰਨ ਲੱਗੀ ਕਿ ਇਹਨਾਂ ਨੂੰ ਆਨੰਦ ਕਿਉਂ ਨਹੀਂ ਆਇਆ ਇਹ ਤੇ ਬੜਾ ਆਨੰਦਮਈ ਪਹਾੜ ਸੀ ਮਿਸ਼ਰੀ ਦਾ ਉਹਨੇ ਵੇਖਿਆ ਫਿਰ ਗੌਰ ਨਾਲ ਕਿ ਇਹਨਾਂ ਦੇ ਮੂੰਹ ਦੇ ਵਿੱਚੋਂ ਅਜੇ ਜਿਹੜੇ ਡੱਕੇ ਨੇ ਲਿੱਦ ਦੇ ਉਹ ਨਿਕਲੇ ਨਹੀਂ
ਉਹ ਕਹਿਣ ਲੱਗੀ ਭੈਣੋ ਆ ਜਾਓ ਤੁਹਾਨੂੰ ਇੱਕ ਹੋਰ ਚੀਜ਼ ਵਿਖਾਲਦੀ। ਪਾਣੀ ਦੇ ਪਾਸ ਜਾ ਕੇ ਕਹਿੰਦੀ ਇੱਥੋਂ ਤੁਸੀਂ ਆਪਣਾ ਮੂੰਹ ਧੋ ਲਵੋ। ਜਿਸ ਸਮੇਂ ਮੂੰਹ ਧੋਤੇ ਚੂਲੀ ਕੀਤੀ ਉਹ ਜਿਹੜੇ ਡੱਕੇ ਸਨ ਉਹ ਨਿਕਲ ਗਏ। ਕਹਿੰਦੀ ਆਓ ਹੁਣ ਚੱਲੀਏ। ਜਦੋਂ ਦੁਬਾਰਾ ਖਵਾਲੀ ਤੇ ਕਹਿਣ ਲੱਗੀਆਂ ਹਾਂ ਹੁਣ ਬੜਾ ਆਨੰਦ। ਪੁੱਛਣ ਲੱਗੀਆਂ ਪਹਿਲਾਂ ਕਿਉਂ ਨੀ ਆਇਆ? ਕਹਿਣ ਲੱਗੀ ਭੈਣੋ ਉਦੋਂ ਤੁਹਾਡੇ ਮੂੰਹ ਵਿੱਚ ਅਜੇ ਲਿਦ ਦੇ ਡੱਕੇ ਫਸੇ ਹੋਏ ਸਨ ਤਾਂ ਕਰਕੇ ਆਨੰਦ ਨਹੀਂ ਆਇਆ। ਇਵੇਂ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨੇ ਮਹਾਤਮਾ ਉਹਨਾਂ ਦੇ ਵਿੱਚ ਇਹ ਮਹਾਨ ਗੁਣ ਹੈ, ਉਹ ਕਿਰਪਾ ਕਰਦੇ ਨੇ। ਅਸੀਂ ਜੋ ਜੀਵ ਰੂਪੀ ਜਿਤਨੇ ਵੀ ਜੀਵ ਹਨ ਮਨੁੱਖਾਂ ਦੇ ਹੀ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ, ਜੋ ਗਿਆਨ ਦੇ ਅਧਿਕਾਰੀ ਹੋ ਸਕਦੇ ਸਨ ਪਰ ਵਿਕਾਰਾਂ ਰੂਪੀ ਲਿਦ ਖਾਣੇ ਤੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਨਹੀਂ ਆਇਆ, ਜਿਨ੍ਹਾਂ ਮਹਾਂਪੁਰਖਾਂ ਮਹਾਤਮਾ ਨੇ ਇਸ ਮਨੁੱਖਾ ਦੇਹੀ ਨੂੰ ਪਾ ਕਰਕੇ ਪਰਮੇਸ਼ਰ ਨਾਲ ਕੀਤੇ ਹੋਏ ਕਰਾਰਾਂ ਸਹਿਤ ਪਰਮੇਸ਼ਰ ਦੀ ਪ੍ਰੇਮਾ ਭਗਤੀ ਕੀਤੀ ਹੈ, ਪ੍ਰੇਮਾ ਭਗਤੀ ਕਰਨ ਤੋਂ ਉਹ ਜਿਹੜਾ ਰਸ ਸੀ ਉਹ ਪੈਦਾ ਹੋਇਆ, ਚਿੱਤ ਚ ਵਿਚਾਰ ਆਈ ਹੈ ਪਰਉਪਕਾਰੀ ਮਹਾਂਪੁਰਖਾਂ ਦੇ ਕਿ ਇਹ ਸਾਰੇ ਜੀਵਾਂ ਦੇ ਕਲਿਆਣ ਹਿੱਤ ਹੈ। ਕਿਉਂਕਿ ਗੁਰੂ ਕੀ ਬਾਣੀ ਦੇ ਆਸ਼ੇ ਵਿੱਚੋਂ ਇਹ ਪ੍ਰਾਪਤ ਹੋਇਆ ਕਿ ਇਹ ਜਿਹੜੀ ਬਾਣੀ ਹੈ ਇਹ ਸਾਰੇ ਜੀਵਾਂ ਦੇ ਆਧਾਰ ਵਾਸਤੇ ਹੈ, ਇਹ ਕਿਸੇ ਇਕੱਲੇ ਤੇ ਇਕੱਲੇ ਵਾਸਤੇ ਨਹੀਂ, ਇਹ ਇਕੱਲੀ ਜਾਤੀ ਵਾਸਤੇ ਵੀ ਨਹੀਂ ਹੈ। ਜਦੋਂ ਇਹ ਪਤਾ ਲੱਗ ਗਿਆ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਹ ਵਰਨਾ ਕੋ ਸਾਂਝਾ, ਇਸ ਪਾਵਨ ਬਾਣੀ ਦੁਆਰਾ ਚੌਹਾਂ ਵਰਨਾ ਨੂੰ ਸਾਂਝਾ ਉਪਦੇਸ਼ ਪ੍ਰਾਪਤ ਹੁੰਦਾ ਹੈ, ਜਦੋਂ ਇਹ ਵਿਚਾਰ ਉਹਨਾਂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਨੂੰ ਇਹ ਮਿਸ਼ਰੀ ਦੇ ਪਹਾੜ ਰੂਪੀ ਗੁਰੂ ਕੀ ਸੰਗਤ ਪ੍ਰਾਪਤ ਹੋਈ ਸੀ ਉਹਨਾਂ ਨੇ ਹੋਰਨਾਂ ਨੂੰ ਵੀ ਜਾ ਕਰਕੇ ਹੋਕਾ ਦਿੱਤਾ ਹੈ ਕਿ ਆਓ ਭਾਈ ਇਹ ਜੋ ਪਾਵਨ ਗੁਰੂ ਕਾ ਨਾਮ ਰੂਪੀ ਅੰਮ੍ਰਿਤ ਹੈ ਇਹਦੇ ਵਿੱਚ ਤੁਸੀਂ ਵੀ ਆਣ ਕਰਕੇ ਇਸ ਪਹਾੜ ਤੇ ਆਪਣੇ ਜੀਵਨ ਰੂਪੀ ਇਸ ਘੜੀਆਂ ਨੂੰ ਸਫਲੀਆਂ ਕਰ ਲਵੋ, ਤੁਹਾਡੇ ਮੁਖ ਦੇ ਵਿੱਚ ਵੀ ਇਹ ਪਾਵਨ ਗੁਰੂ ਕਾ ਨਾਮ ਰੂਪੀ ਅੰਮ੍ਰਿਤ ਪੈ ਜਾਵੇ। ਪਰ ਜਿਹੜੇ ਮੇਰੇ ਵਰਗੇ ਅਜੇ ਵਿਕਾਰਾਂ ਰੂਪੀ ਲਿਦ ਖਾਂਦੇ ਫਿਰਦੇ ਸਨ ਇਹ ਹੋਕਾ ਸੁਣ ਕੇ ਚਿੱਤ ਚ ਇੱਕ ਵਾਰੀ ਉਤਸ਼ਾਹ ਪੈਦਾ ਹੋਇਆ, ਆਣ ਕਰਕੇ ਸੰਗਤ ਵਿੱਚ ਬੈਠ ਤਾਂ ਗਏ ਪਰ ਵਿਕਾਰਾਂ ਦੀ ਪ੍ਰਬਲਤਾ ਹੋਣੇ ਤੇ ਆਨੰਦ ਚਿੱਤ ਨੂੰ ਬਿਲਕੁਲ ਨਹੀਂ ਆਇਆ। ਉਸ ਸਮੇਂ ਵਿਚਾਰ ਕਰਨ ਲੱਗੇ ਕਿਤੇ ਮਹਾਤਮਾ ਜਿਹੜੇ ਨੇ ਇਹ ਝੂਠ ਨਹੀਂ ਬੋਲਦੇ, ਇਹਨਾਂ ਨੇ ਐਵੇਂ ਤੇ ਸਾਨੂੰ ਫਸਾ ਨਹੀਂ ਲਿਆ, ਇੱਥੇ ਲੱਗਦਾ ਇਹ ਐਵੇਂ ਭਰਮਾ ਕੇ ਲੈ ਆਏ ਨੇ, ਸਾਨੂੰ ਗੱਪ ਕਹਾਣੀਆਂ ਹੀ ਸੁਣਾਈ ਜਾਂਦੇ ਨੇ, ਝੂਠ ਬੋਲ ਬੋਲ ਕੇ ਇੱਥੇ ਲਿਆਂਦਾ ਏ, ਕੋਈ ਇੱਥੇ ਆਨੰਦ ਨਹੀਂ, ਜਿੱਥੇ ਪਹਿਲਾਂ ਬੈਠੇ ਹੋਏ ਸਾਂ ਉੱਥੇ ਕਿਹੜੇ ਆਨੰਦ ਵਿੱਚ ਨਹੀਂ ਸਾਂ, ਜਾਰਾਂ ਬੇਲੀਆਂ ਨਾਲ ਗੱਪਾਂ ਮਾਰਦੇ ਸਾਂ, ਸਾਨੂੰ ਐਵੇਂ ਮਾੜਾ ਲਿਆ ਕਰਕੇ ਫੜਾ ਦਿੱਤੀਆਂ, ਕਿਹੜਾ ਭਲਾ ਆਨੰਦ ਆ ਗਿਆ ਇੱਥੇ। ਫਿਰ ਚਲ ਗਏ ਜਾ ਕੇ ਬੇਨਤੀ ਕੀਤੀ, ਇਹ ਪਰਮੇਸ਼ਰ ਦੇ ਪਿਆਰੇ ਸਾਧੂ ਅਸੀਂ ਤੇ ਸੁਣਿਆ ਸੀ ਤੁਸੀਂ ਸੱਚ ਬੋਲਦੇ ਜੇ, ਪਰ ਤੁਹਾਡੇ ਨਾਲੋਂ ਵੱਡਾ ਝੂਠਾ ਕੋਈ ਨਹੀਂ, ਸਾਨੂੰ ਕੋਈ ਇੱਥੋਂ ਰਸ ਨਹੀਂ ਆਇਆ। ਉਸ ਸਮੇਂ ਪਰਮੇਸ਼ਰ ਦੇ ਪਿਆਰੇ ਮਹਾਤਮਾ ਮਹਾਂਪੁਰਖਾਂ ਨੇ ਵੇਖਿਆ, ਬੜੀ ਗੌਰ ਦੇ ਨਾਲ ਤੱਕਿਆ ਕਾਰਨ ਕੀ ਹੈ, ਫਿਰ ਪਤਾ ਲੱਗਾ ਕਿ ਇਹਨਾਂ ਦੇ ਭਾਈ ਹਿਰਦੇ ਰੂਪੀ ਮੁਖ ਦੇ ਵਿੱਚ ਅਜੇ ਤਰਕ ਰੂਪੀ ਡੱਕੇ ਫਸੇ ਹੋਏ ਨੇ, ਤਰਕ ਰੂਪੀ ਲਿਦ ਦੇ ਡੱਕੇ ਫਸੇ ਹੋਏ ਨੇ, ਇਹ ਅਜੇ ਗੁਰੂ ਕੀ ਸਿੱਖੀ ਤੇ ਤਰੱਕੀ ਕਰੀ ਜਾਂਦੇ ਨੇ। ਉਸ ਸਮੇਂ ਕਹਿਣ ਲੱਗੇ ਚੰਗਾ ਭਾਈ ਭੈਣੋ ਆਓ ਤੁਹਾਨੂੰ ਹੋਰ ਥਾਂ ਤੇ ਲੈ ਕੇ ਜਾਂਦੇ ਹਾਂ, ਸ਼ਰਧਾ ਰੂਪੀ ਸੋਮੇ ਤੇ ਖੜ ਕੇ ਸ਼ਰਧਾ ਰੂਪੀ ਜਲ ਦੇ ਨਾਲ ਜਿਸ ਸਮੇਂ ਮੁਖ ਧਵਾਇਆ ਕਹਿਣ ਲੱਗੇ ਹੁਣ ਭਲਾ ਸ਼ਰਧਾ ਦੇ ਘਰ ਵਿੱਚ ਆਣ ਕਰਕੇ ਭਲਾ ਪਰਮੇਸ਼ਰ ਦਾ ਨਾਮ ਜਪੋ। ਹਾਂ ਜਿਸ ਸਮੇਂ ਜਪਣਾ ਕੀਤਾ ਉਹ ਸਾਰੇ ਦੇ ਸਾਰੇ ਜੀਵ ਜਿਨ੍ਹਾਂ ਦੇ ਹਿਰਦੇ ਚ ਸ਼ਰਧਾ ਪੈਦਾ ਹੋ ਗਈ ਹੈ ਹਿਰਦੇ ਰੂਪੀ ਮੁਖ ਦੇ ਵਿੱਚ, ਆਪ ਮੁਹਾਰੇ ਹੀ ਉਹਨਾਂ ਦੇ ਮੁਖ ਚੋਂ ਇਹ ਬਚਨ ਨਿਕਲਣੇ ਸ਼ੁਰੂ ਹੋ ਗਏ ਕਿ ਸੱਕਰ ਖੰਡ ਨਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਸੋ ਆਪ ਮੁਹਾਰੇ ਹੀ ਉਹਨਾਂ ਦੇ ਮੁਖ ਦੇ ਵਿੱਚੋਂ ਇਹ ਜਿਹੜੇ ਬਚਨ ਨੇ ਉਹ ਪਾਏ ਆਪਣੇ ਆਪ ਨਿਕਲਣੇ ਸ਼ੁਰੂ ਹੋ ਗਏ। ਜਦੋਂ ਤਰਕ ਰੂਪੀ ਡੱਕੇ ਮੁਖਾਂ ਸੋ ਹਿਰਦੇ ਰੂਪੀ ਮੁਖ ਵਿੱਚੋਂ ਨਿਕਲ ਗਏ, ਇਹ ਮਹਾਤਮਾ ਮਹਾਂਪੁਰਖ ਕਿਰਪਾ ਕਰਦੇ ਨੇ। ਉਹਨਾਂ ਅੱਗੇ ਕਹਿੰਦੇ ਬੇਨਤੀ ਕਰੋ ਐਸੇ ਮਹਾਂਪੁਰਖਾਂ ਦੇ ਅੱਗੇ ਕਿ ਕਿਰਪਾ ਕਰੋ ਸਾਨੂੰ ਵੀ ਉਹ ਹਰੀ ਰਾਜਾ ਜਿਹੜਾ ਰਾਜਾ ਅਕਾਲ ਪੁਰਖ ਵਾਹਿਗੁਰੂ ਹੈ, ਸਾਰੀ ਸ੍ਰਿਸ਼ਟੀ ਦਾ ਜੋ ਰਾਜਾ ਰਾਜਾ ਹੈ, ਉਹਦੇ ਮੇਲ ਦੇ ਵਿੱਚ ਸਾਨੂੰ ਮਿਲਾ ਦੇਣਾ ਕਰੋ ਜੀ।
ਅਨੇਕ ਜਨਮ ਭ੍ਰਮ ਸਿੱਤ ਨਹੀਂ ਪਾਏ,
ਇਹ ਬੇਨਤੀ ਕਿਉਂ ਕਰਨੀ? ਕਹਿੰਦੇ ਅਨੇਕਾਂ ਜਨਮਾਂ ਦੇ ਵਿੱਚ ਭਰਮਦਿਆਂ ਹੋਇਆ ਕਿਤੇ ਵੀ ਜਾ ਕਰਕੇ ਕਿਸੇ ਵੀ ਜਨਮ ਨੂੰ ਪਾ ਕਰਕੇ ਸਿੱਤ ਭਾਵ ਟਿਕਾਓ ਪ੍ਰਾਪਤ ਨਹੀਂ ਹੋਇਆ, ਭਰਮਦੇ ਹੀ ਤੁਰੇ ਆ ਰਹੇ ਹਾਂ।
ਪਰ ਸੇਵਾ ਗੁਰ ਲਾਗੋ ਚਰਨਾ,
ਇਸ ਕਰਕੇ ਹੁਣ ਜੋ ਮਨੁੱਖਾਂ ਦੇ ਹੀ ਪ੍ਰਾਪਤ ਹੋਈ ਹੈ, ਇਸ ਮਨੁੱਖਾਂ ਦੇ ਹੀ ਦੁਆਰਾ ਅਸੀਂ ਜੋ ਪਰਮੇਸ਼ਰ ਵਾਹਿਗੁਰੂ ਦੇ ਪਿਆਰ ਵਾਲੇ ਗੁਰੂ ਕੀ ਸਾਧ ਸੰਗਤ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੀ ਅਸੀਂ ਸੇਵਾ ਜੇ ਕਰ ਲਈਏ ਤਾਂ
ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ।
ਇਹ ਪਰਮੇਸ਼ਰ ਦੇ ਪਿਆਰਿਓ, ਸਾਨੂੰ ਵੀ ਉਸ ਜੋ ਗੋਬਿੰਦ ਸਾਰੀ ਸ੍ਰਿਸ਼ਟੀ ਦਾ ਮਾਲਕ ਜੋ ਪਰਮੇਸ਼ਰ ਵਾਹਿਗੁਰੂ ਰਾਖਾ ਹੈ ਉਹਦਾ ਮਾਰਗ ਰਸਤਾ ਦੱਸ ਦਵੋ। ਅਸੀਂ ਵੀ ਉਸ ਪਰਮੇਸ਼ਰ ਵਾਹਿਗੁਰੂ ਨੂੰ ਆਪ ਬੰਦਨਾ ਨਮਸਕਾਰਾਂ ਕਰਕੇ ਮਨਾ ਲਵਾਂਗੇ, ਰਿਝਾ ਲਵਾਂਗੇ। ਕਿਰਪਾ ਕਰਕੇ ਸਾਨੂੰ ਇੱਕ ਵਾਰੀ ਉਹਦਾ ਮਾਰਗ ਰਸਤਾ ਦੱਸ ਦੇਣਾ ਕਰੋ। ਕਿਹੜਾ ਰਸਤਾ ਜੀ? ਜਿਹਨੂੰ ਆਪਾਂ ਗੁਰੂ ਕੀ ਬਾਣੀ ਚ ਪੜ੍ਹਦੇ ਹਾਂ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ। ਜਿਹੜਾ ਸੰਤਾਂ ਦਾ ਮਾਰਗ ਰਸਤਾ ਹੈ, ਜਿਹੜੀ ਧਰਮ ਦੀ ਪੌੜੀ ਹੈ, ਇਹ ਧਰਮ ਕਿੱਥੋਂ ਪ੍ਰਾਪਤ ਹੁੰਦਾ ਹੈ? ਤੇ ਵਿਦਵਾਨਾਂ ਨੇ ਦੱਸਿਆ ਹੈ ਕਿ ਭਾਈ ਧਰਮ ਦੀ ਬੜੋਤਰੀ ਹੋ ਸਕਦੀ ਹੈ ਜੇ ਦਇਆ ਤੇ ਨਾਲ ਦੇ ਨਾਲ ਤੇਰੇ ਵਿੱਚ ਸੋ ਜਿਹੜੀ ਸ਼ਰਧਾ ਇਹ ਹੋਵੇ ਤਾਂ ਇਹ ਜਿਹੜਾ ਧਰਮ ਹੈ ਇਹ ਵੱਧਦਾ ਹੈ। ਉਹ ਜਿਹੜਾ ਧਰਮ ਦਾ ਰਸਤਾ ਹੈ ਕਿਰਪਾ ਕਰਕੇ ਸਾਨੂੰ ਵੀ ਦੱਸ ਦੇਣਾ ਕਰੋ ਜੀ। ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਅਨੇਕ ਉਪਾਵ ਕਰੋ ਮਾਇਆ ਕੋ ਬਚਿਤ ਧਰੋ।
ਕਹਿੰਦੇ ਅਨੇਕ ਤਰੀਕਿਆਂ ਦੇ ਮੈਂ ਉਪਾਵ ਕਰਦਾ, ਕਾਹਦੇ ਵਾਸਤੇ? ਮਾਇਆ ਕੋ ਬਚਤ ਧਰੋ, ਬਚਿਤ ਧਰੋ। ਮਹਾਰਾਜ ਮਾਇਆ ਦੀ ਬਚਤ ਵਾਸਤੇ, ਬਚਿਤ ਉਹਨੂੰ ਹਿਰਦੇ ਵਿੱਚ ਹੀ ਸਿਮਰੀ ਜਾਂਦਾ ਸਾਰੀ ਦਿਹਾੜੀ। ਪਹਿਲਾਂ ਤੇ ਇਕੱਤਰ ਕਰਦਾ ਹਾਂ ਅਨੇਕ ਯਤਨ ਕਰਕੇ, ਇਕੱਤਰ ਕਰਕੇ ਤੇ ਫਿਰ ਹਿਰਦੇ ਕਰਕੇ ਮਾਇਆ ਮਾਇਆ ਹੀ ਸਿਮਰੀ ਜਾਂਦਾ, ਕੋਈ ਖੋ ਕੇ ਨਾ ਲਾਇਆ ਜਾਵੇ। ਬਚਿਤ ਚਿੰਤਾ ਉਹਦੀ ਵਧੀ ਹੋਈ ਹੈ। ਮਾਇਆ ਜੜ ਤੇ ਚੇਤਨ ਦੋਵੇਂ, ਨਾ ਮੇਰੀ ਕੋਈ ਜੋ ਜਰ ਤੇ ਜੋਰੂ ਨੂੰ ਕੋਈ ਲੁੱਟ ਕਰਕੇ ਨਾ ਲੈ ਜਾਵੇ। ਅਨੇਕਾਂ ਯਤਨ ਕਰਦਾ ਹਾਂ।
ਮੇਰੇ ਮੇਰੇ ਕਰਤ ਸਦ ਹੀ ਵਿਹਾਵਾ।
ਇਹ ਮੇਰੀ ਜਰ ਹੈ, ਇਹ ਮੇਰੀ ਜੋਰੂ ਹੈ, ਇਹ ਕਰਦਿਆਂ ਕਰਦਿਆਂ ਹੀ ਇਹ ਜਿਹੜਾ ਜੀਵਨ ਹੈ ਇਹ ਬਤੀਤ ਹੋਈ ਜਾ ਰਿਹਾ, ਨਾਸ ਹੋਈ ਜਾ ਰਿਹਾ ਹੈ ਜੀ।
ਹੋਇਆ ਸੋਰੇ ਭੇਟਾ ਸੰਤ ਮੇਰੀ ਲਾਹੈ ਸਗਲ ਚਿੰਤ।
ਕੋਈ ਹੈ ਇਹੋ ਜਿਹੇ ਸੰਤ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਨੂੰ ਅਸੀਂ ਭੇਟਣਾ ਕਰੀਏ, ਜਿਨ੍ਹਾਂ ਨੂੰ ਪੂਜਣਾ ਕਰੀਏ, ਜਿਹਦੇ ਚਰਨਾਂ ਜਿਨ੍ਹਾਂ ਦੇ ਚਰਨਾਂ ਨਾਲ ਲੱਗਣੇ ਤੇ ਸਾਡੀਆਂ ਸਾਰੀਆਂ ਹੀ ਚਿੰਤਾ ਇਹ ਜਿਹੜੀਆਂ ਲੱਥ ਜਾਣ। ਕਿਹੜੀ ਚਿੰਤਾ? ਜਿਹੜੀ ਮਾਇਆ ਦੀ ਵੱਡੀ ਬਣੀ ਹੋਈ ਹੈ, ਜਿਸ ਬਾਬਤ ਆਪਾਂ ਪੜ੍ਹਦੇ ਹਾਂ, ਜਿਸ ਗ੍ਰਹਿ ਬਹੁਤ ਤੁਸੀਂ ਗ੍ਰਹਿ ਚਿੰਤਾ, ਜਿਸ ਥੋੜੀ ਸੋ ਫਿਰੇ ਪਰਮੰਤਾ। ਜਿਹਦੇ ਘਰ ਵਿੱਚ ਬਹੁਤੀ ਉਹ ਵੀ ਚਿੰਤਾ ਦਾ ਗਰਸਿਆ ਹੋਇਆ, ਜਿਹੜਾ ਥੋੜੀ ਵਾਲਾ ਉਹ ਭੱਜਾ ਫਿਰਦਾ ਹੈ। ਸੋ ਮਹਾਰਾਜ ਇਹ ਕੋਈ ਇਹੋ ਜਿਹੇ ਮਹਾਤਮਾ ਮਹਾਂਪੁਰਖਾਂ ਦੀ ਸੰਗਤ ਮਿਲੋ, ਜਿਨ੍ਹਾਂ ਦੀ ਸੰਗਤ ਵਿੱਚ ਮਿਲਣੇ ਕਰਕੇ ਸਾਡੀ ਸਾਰੀ ਚਿੰਤਾ ਇਹ ਜਿਹੜੀ ਹੈ ਲੱਥ ਜਾਵੇ, ਨਾਸ ਹੋ ਜਾਵੇ, ਇਹ ਚਿੰਤਾ ਰਵੇ ਨਾ ਜੀ।
ਠਾਕੁਰ ਸਿਓ ਮੇਰਾ ਰੰਗ ਲਾਵਾ।
ਇਸ ਤਰੀਕੇ ਦੇ ਨਾਲ ਸਾਡਾ ਠਾਕੁਰ ਪਰਮੇਸ਼ਰ ਵਾਹਿਗੁਰੂ ਦੇ ਨਾਲ ਰੰਗ ਲੱਗ ਜਾਵੇ, ਐਸੇ ਮਹਾਤਮਾ ਦੇ ਕਿਰਪਾ ਕਰਕੇ ਦਰਸ਼ਨ ਕਰਵਾ ਦਿਓ ਜੀ।
ਪੜੇ ਰੇ ਸਗਲ ਵੇਦ।
ਮਹਾਰਾਜ ਪੜੇ ਨੇ ਬੜੇ ਵੇਦ, ਜਿਹੜੇ ਚੌਵੇਂ ਦੇ ਚੌਵੇਂ ਹਨ, ਸੋ ਸਾਰੇ ਪੜ੍ਹ ਕਰਕੇ ਵੇਖ ਲੈਣਾ ਕੀਤੇ ਨੇ।
ਨਾ ਚੁਕਾ ਮਨ ਭੇਦ।
ਪਰ ਜਿਹੜੇ ਮਨ ਦੇ ਭੇਦ ਨੇ ਨਾ ਕਰਤੱਬ ਭਰਮ ਦੁਆਰਾ, ਸੋ ਕਰਤੱਬ ਭਰਮ ਆਦਿਕ ਜਿਹੜੇ ਨੇ ਇਹ ਕਿਸੇ ਵੀ ਤਰੀਕੇ ਦੇ ਨਾਲ ਚੁੱਕੇ ਨਹੀਂ ਗਏ, ਨਾਸ ਨਹੀਂ ਹੋਏ। ਪੜ੍ਹ ਲੈ ਨੇ ਵੇਦ, ਜਜਰਬਨ ਅਥਰਬਨ, ਫਿਰ ਇਸੇ ਤਰੀਕੇ ਦੇ ਨਾਲ ਵੇਗ ਰਿਗ ਵੇਦ ਸਾਰੇ ਦੇ ਸਾਰੇ ਪੜ੍ਹ ਕਰਕੇ ਵੇਖੇ ਨੇ, ਪਰ ਮਨ ਦਾ ਜਿਹੜਾ ਭਰਮ ਸੀ ਇਹ ਚੁੱਕਿਆ, ਨਾਸ ਨਹੀਂ ਹੋਇਆ ਜੀ।
ਇੱਕ ਖਿਣ ਨਾ ਧੀਰਹ ਮੇਰੇ ਕਰਕੇ ਪੰਚਾ।
ਇੱਕ ਖਿਣ ਭਰ ਵੀ ਜਿਹੜੇ ਇਹ ਪੰਜੇ ਵਿਕਾਰ ਨੇ, ਇਹ ਮਹਾਰਾਜ ਇੱਕ ਖਿਣ ਭਰ ਵੀ ਜਿਹੜੇ ਇਹ ਮਨ ਦੇ ਪੰਜੇ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ, ਇਹਨਾਂ ਨੂੰ ਧੀਰਜ ਨਹੀਂ ਮਿਲਿਆ। ਭੇਦ ਜਿਹੜਾ ਜੀਵ ਤੇ ਈਸ਼ ਦੀ ਏਕਤਾ ਸੀ, ਇਹ ਭੇਦ ਸਦੀਵੀ ਬਣਿਆ ਹੀ ਰਿਹਾ ਹੈ। ਇੱਕ ਖਿਣ ਭਰ ਵੀ, ਇੱਕ ਨਿਮਕ ਸਮਾਂ ਵੀ ਮਹਾਰਾਜ ਇਹਨਾਂ ਨੇ ਧੀਰਜ ਨਹੀਂ ਧਾਰਨ ਕੀਤੀ। ਇਹ ਜੋ ਸ਼ੁਭ ਗੁਣਾ ਰੂਪੀ ਖੇਤੀ ਹੈ, ਇਹਨੂੰ ਉਜਾੜੀ ਜਾ ਰਹੇ ਹਨ।
ਹੋਇਆ ਸੋਰੇ ਭਗਤ।
ਕੋਈ ਮਹਾਰਾਜ ਇਹੋ ਜਿਹੇ ਭਗਤ ਆਪ ਜੀ ਦੇ ਪਿਆਰੇ ਹੋਣ,
ਜੋ ਮਾਇਆ ਤੇ ਰਹਿਤ,
ਜੋ ਆਪ ਮਾਇਆ ਤੋਂ ਰਹਿਤ ਹੋਣ। ਕਿਹੜੇ ਨੇ ਜਿਹੜੇ ਪਾਈ ਮਾਇਆ ਤੋਂ ਮੁਕਤੀ ਦਵਾ ਸਕਦੇ ਨੇ? ਕਿਹੜੇ ਮਾਇਆ ਦੀ ਚਿੰਤਾ ਤੋਂ ਮੁਕਤ ਕਰ ਸਕਦੇ ਨੇ? ਜਿਹੜੇ ਆਪ ਮੁਕਤ ਹੋਣ। ਜੇ ਭਲਾ ਮੇਰੇ ਵਰਗਾ ਆਪ ਹੀ ਮਾਇਆ ਦੀ ਚਿੰਤਾ ਵਿੱਚ ਗਰਸਿਆ ਹੋਵੇ, ਦੂਸਰੇ ਨੂੰ ਕਿਵੇਂ ਚਿੰਤਾ ਤੋਂ ਮੁਕਤ ਕਰ ਦੇਵੇਗਾ? ਸੋ ਜਿਹਨੇ ਆਪ ਇਹ ਜਿਹੜੀ ਹੈ ਮਾਇਆ ਦਾ ਤਿਆਗ ਕੀਤਾ ਹੋਵੇ, ਜਿਵੇਂ ਰਾਜਾ ਜਨਕ ਜੀ ਨੇ ਕੀਤਾ ਹੈ, ਸੋ ਜਿਸ ਸਮੇਂ ਉਹਨਾਂ ਨੂੰ ਸੁਖਦੇਵ ਮੁਨੀ ਨੇ ਗੁਰੂ ਧਾਰਨ ਕਰਨਾ ਚਾਹਿਆ, ਗਿਆ ਜਾ ਕਰਕੇ ਦਰਸ਼ਨ ਕੀਤੇ ਨੇ, ਦਰਸ਼ਨ ਕਰਨੇ ਤੇ ਆਪਣੀ ਡੰਗੋਰੀ ਬਾਹਰ ਰੱਖ ਕਰਕੇ ਦਰਵਾਜ਼ੇ ਤੇ ਚਲਿਆ ਗਿਆ ਜਿਸ ਸਮੇਂ ਦਰਸ਼ਨ ਕਰਨ ਗਿਆ। ਸੋ ਉਸ ਸਮੇਂ ਇਹਦੀ ਪਰਖ ਕਰਨ ਵਾਸਤੇ ਰਾਜਾ ਜਨਕ ਜੀ ਨੇ ਆਪਣੇ ਮਹਿਲਾਂ ਨੂੰ ਅੱਗ ਲਾ ਦਿੱਤੀ। ਕੋਲ ਪਹੁੰਚਿਆ ਹੋਇਆ ਦਰਸ਼ਨ ਕਰਨ ਪਹੁੰਚਿਆ ਹੋਇਆ ਵਾਪਸ ਭੱਜ ਉੱਠਿਆ। ਆਵਾਜ਼ ਮਾਰੀ, ਉਹ ਕਿੱਧਰ ਭੱਜ ਚੱਲਿਆ? ਕਹਿਣ ਲੱਗਾ, ਜੀ ਮੇਰੀ ਡੰਗੋਰੀ ਸੜ ਜਾਵੇਗੀ ਬਾਹਰ ਪਈ ਹੋਈ। ਕਹਿਣ ਲੱਗੇ, ਬੱਲੇ ਹੋਏ, ਚਿੱਤ ਚ ਤੇ ਵਿਚਾਰ ਕਰਦਾ ਸੀ ਏਡਾ ਵੱਡਾ ਰਾਜਾ ਮਾਇਆ ਧਾਰੀ ਮੈਨੂੰ ਉਪਦੇਸ਼ ਕੀ ਦੇਵੇਗਾ। ਕਹਿਣ ਲੱਗੇ, ਸਾਡੇ ਤੇ ਸ਼ੰਕਾ ਕਰਦਾ, ਜਿਨ੍ਹਾਂ ਦੇ ਮਹਿਲ ਨੂੰ ਅੱਗ ਲੱਗੀ ਏ ਉਹਨਾਂ ਨੂੰ ਕੋਈ ਸੰਸਾਰ ਤੇ ਸ਼ੰਕਾ ਨਹੀਂ, ਤੇਰੀ ਡੰਗੋਰੀ ਦੀ ਤੈਨੂੰ ਬਹੁਤੀ ਚਿੰਤਾ ਪੈ ਗਈ। ਉਸ ਸਮੇਂ ਚਿੱਤ ਵਿੱਚ ਬੜਾ ਸ਼ਰਮਿੰਦਾ ਹੋਇਆ। ਐਵੇਂ ਗੁਰੂ ਕੇ ਸਿੱਖੋ, ਜਿਹੜੇ ਆਪ ਮਾਇਆ ਤੋਂ ਮੁਕਤ ਹੋਣ ਉਹ ਹੀ ਦੂਸਰੇ ਨੂੰ ਮੁਕਤੀ ਦਵਾਉਣਗੇ ਨਾ। ਜਿਹੜਾ ਆਪ ਹੀ ਮਾਇਆ ਚ ਗਲਤਾਨ ਹੋਇਆ ਹੋਵੇ ਉਹ ਦੂਸਰੇ ਨੂੰ ਕੀ ਮਾਇਆ ਤੋਂ ਰਹਿਤ ਹੋਣ ਦਾ ਉਪਦੇਸ਼ ਦੇ ਦੇਵੇਗਾ। ਉਹ ਤੇ ਇਹੋ ਹੀ ਹੈ ਨਾ, ਸੰਸਾਰ ਦੇ ਵਿੱਚ ਉਹਨਾਂ ਬਾਬਤ ਵੀ ਗੁਰਦੇਵ ਜੀ ਨੇ ਦੱਸਿਆ ਹੀ ਹੈ ਨਾ, ਜਿਹੜੇ ਇਹੋ ਜਿਹੇ ਪਖੰਡੀ ਨੇ ਜਿਹੜੇ ਆਪ ਮੁਕਤ ਨਹੀਂ ਗਏ, ਉਹਨਾਂ ਬਾਬਤ ਗੁਰਦੇਵ ਕਹਿੰਦੇ ਨੇ ਕਿ ਜਗ ਮੈਂ ਭਗਤ ਹੈ ਦੁੱਧਾ ਧਾਰੀ, ਗੁਪਤੀ ਖਾਵੈ ਵਟਕਾ ਸਾਰੀ। ਸੰਸਾਰ ਦੇ ਜੀਵਾਂ ਨੂੰ ਕਹਿੰਦੇ ਅਸੀਂ ਤੇ ਪਾਉਣ ਹਾਰੀ ਆ, ਦੁੱਧਾ ਧਾਰੀ, ਅਸੀਂ ਨੀ ਕੁਝ ਵੀ ਛਕਦੇ, ਤੇ ਕਹਿੰਦੇ ਗੁਪਤ ਪਿੰਨੀਆਂ ਵਟਾ ਵਟਾ ਕੇ ਖਾਂਦੇ ਨੇ। ਸੁਭਾਅ ਕੀ ਬਣਿਆ ਹੋਇਆ ਹੈ ਕਿ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਣ ਰਾਮ ਖਲੋਨਾ ਜਾਣਾ। ਸੋ ਲੋਕਾਂ ਨੇ ਰੱਬ ਨੂੰ ਖਡਾਉਣਾ ਹੀ ਸਮਝਿਆ ਹੋਇਆ ਹੈ। ਜਿਹੜੇ ਆਪ ਮੁਕਤ ਨਹੀਂ ਦੂਸਰਿਆਂ ਨੂੰ ਨਹੀਂ ਕਰ ਸਕਦੇ, ਇਸ ਕਰਕੇ ਬੇਨਤੀ ਕਰ ਰਹੇ ਨੇ ਕੋਈ ਇਹੋ ਜਿਹਾ ਭਗਤ ਹੋਵੇ ਪਰਮੇਸ਼ਰ ਦਾ ਪਿਆਰਾ ਜਿਹੜਾ ਆਪ ਮਾਇਆ ਤੋਂ ਰਹਿਤ ਹੋਵੇ, ਆਪ ਮਾਇਆ ਦੀ ਪਕੜ ਵਿੱਚ ਨਾ ਹੋਵੇ। ਜੀ ਆਪ ਜੀ ਦੇ ਪਰਮੇਸ਼ਰ ਵਾਹਿਗੁਰੂ ਤੁਹਾਡੇ ਪਿਆਰਿਆਂ ਦੇ ਵਿੱਚੋਂ ਪਿਆਰਾ, ਜਿਵੇਂ ਆਪ ਜੀ ਦੇ ਪਿਆਰੇ ਭਗਤ ਕਬੀਰ ਜੀ ਹਨ, ਜਿਨ੍ਹਾਂ ਦੀ ਮਾਤਾ ਕਿੰਨੀ ਮਾਇਆ ਤੋਂ ਮੁਕਤੀ ਹੈ, ਮਾਂ ਜਾ ਕਰਕੇ ਗਵਾਂਢਣਾਂ ਨੂੰ ਦੱਸਦੀ ਫਿਰਦੀ, ਗਵਾਂਢਣਾਂ ਨੂੰ ਕਿ ਆਹ ਵੇਖੋ ਮੇਰੇ ਪੁੱਤ ਨੇ ਕਿੱਡਾ ਵੱਡਾ ਚੰਦ ਚਾੜ ਦਿੱਤਾ ਹੈ। ਇੱਕ ਤੇ ਹੋਰ ਨਹੀਂ ਸਾਖੀ ਜੀ, ਗੁਰੂ ਕੀ ਬਾਣੀ ਵਿੱਚ ਆਉਂਦੀ ਹੈ, ਸੁਣੋ ਰਾਣੀ ਸੁਣੋ ਜਠਾਣੀ, ਅਚਰਜ ਏਕ ਭਇਓ, ਸਾਧ ਸੂਤ ਇਨ ਮੁੰਡੀਏ ਖੋਏ, ਇਹ ਮੁੰਡੀਆ ਕਿਉਂ ਨਾ ਮੋਇਓ। ਜਿਹੜੇ ਆਪ ਜੀ ਦੇ ਇਹੋ ਜਿਹੇ ਭਗਤ ਨੇ, ਮਾਂ ਜਾ ਕੇ ਕਹਿੰਦੀ ਹੈ ਦਰਾਣੀ ਜਠਾਣੀਓ ਸੁਣੋ, ਆਹ ਜਿਹੜਾ ਮੇਰਾ ਪੁੱਤ ਜਿਹੜਾ ਕਮਲਾ ਕਬੀਰ, ਇਹਨੇ ਸੱਤ ਸੂਤ ਵੱਟੇ ਹੋਏ, ਸਾਧੂਆਂ ਨੂੰ ਜਾ ਕਰਕੇ ਭੇਟਾ ਕਰ ਆਇਆ, ਜਿਹਦੇ ਨਾਲ ਘਰ ਦਾ ਰੋਟੀ ਪਾਣੀ ਚੱਲਣਾ ਸੀ। ਕਹਿਣ ਲੱਗੀ, ਇਹੋ ਜਿਹਾ ਨਖੱਤਾ, ਇਹੋ ਜਿਹਾ ਮਾੜਾ ਜਿਹੜਾ, ਇਹ ਆਪ ਕਿਉਂ ਨੀ ਮਰ ਗਿਆ, ਜਿਹਨੇ ਘਰ ਦਾ ਸਾਰਾ ਹੀ ਕਮਾਇਆ ਹੋਇਆ ਜੋ ਵੱਟਿਆ ਹੋਇਆ ਸੀ ਗਵਾ ਦਿੱਤਾ, ਘਰ ਦੀ ਵਟਕੀ ਗਵਾ ਕੇ ਆ ਗਿਆ, ਇਹਨੂੰ ਮਰ ਜਾਣਾ ਚਾਹੀਦਾ ਇਹੋ ਜਿਹੇ ਨੂੰ। ਸੋ ਇਹੋ ਜਿਹੜੇ ਮਹਾਰਾਜ ਆਪ ਜੀ ਦੇ ਪਿਆਰੇ ਭਗਤ ਨੇ, ਜਿਹੜੇ ਮਾਇਆ ਤੋਂ ਰਹਿਤ ਨੇ, ਉਹਨਾਂ ਦੀ ਸੰਗਤ ਸਾਨੂੰ ਮਿਲਣਾ ਕਰੋ ਜੀ।
ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ,
ਤੇ ਉਹਦੇ ਨਾਲ ਕੀ ਹੋਵੇਗਾ, ਜਿਹੜਾ ਇੱਕ ਆਪ ਜੀ ਦਾ ਨਾਮ ਅੰਮ੍ਰਿਤ ਹੈ ਨਾ, ਉਹ ਸਾਡੇ ਹਿਰਦੇ ਵਿੱਚ ਕਿਰਪਾ ਕਰਕੇ ਸੰਚ ਦੇਣਗੇ, ਸਾਡੇ ਹਿਰਦੇ ਰੂਪੀ ਖੇਤੀ ਵਿੱਚ ਉਹ ਬੀਜ ਦੇਣਗੇ, ਤਾਂ ਮਹਾਰਾਜ ਜੀ ਉਹਦਾ ਅੰਕੁਰ ਨਿਕਲ ਕਰਕੇ ਉਹਦੇ ਉੱਤੇ ਗਿਆਨ ਰੂਪੀ ਫਲ ਲੱਗ ਜਾਵੇਗਾ ਜੀ।
ਤੇਰੇ ਤੀਰਥ ਨਾਏ,
ਸੋ ਮਨ ਚ ਆ ਸਕਦਾ ਜੀ ਤੀਰਥ ਨਾ ਲੈਣੇ ਚਾਹੀਦੇ ਨੇ, ਸ਼ਾਇਦ ਤੀਰਥ ਬਹੁਤੇ ਨਹਾਉਣ ਦੇ ਨਾਲ ਕਿਤੇ ਪ੍ਰਾਪਤੀ ਹੋ ਜਾਵੇ। ਕਹਿੰਦੇ ਬੜੇ ਤੀਰਥ ਨਾ ਕਰਕੇ ਵੀ ਵੇਖੇ ਹਨ,
ਬੁੱਧ ਮੈਲ ਲਾਏ,
ਵੇਖੇ ਨੇ ਉਹਨਾਂ ਦੇ ਵੀ ਦਰਸ਼ਨ ਕੀਤੇ ਜਿਹੜੇ ਤੀਰਥਾਂ ਤੇ ਭਰਮਦੇ ਫਿਰਦੇ ਨੇ। ਕਹਿੰਦੇ ਹੰਕਾਰ ਦੀ ਮੈਲ ਚੁੱਕੀ ਫਿਰਦੇ ਨੇ ਨਾ, ਆਮ ਸੁਣ ਚ ਮਿਲਦਾ ਉਹ ਕਾਕਾ ਤੂੰ ਤੇ ਘਰੋਂ ਬਾਹਰ ਨੀ ਨਿਕਲਿਆ, ਅਸੀਂ 68 ਤੀਰਥਾਂ ਤੇ ਜਾ ਕੇ ਆ ਗਏ, 68 ਤੀਰਥਾਂ ਤੇ ਤੂੰ ਸਾਨੂੰ ਕੀ ਮਤਾਂ ਦੇਵੇਂਗਾ। ਕਹਿੰਦੇ ਹੰਕਾਰ ਹੀ ਵਧਾਇਆ ਹੋਇਆ ਨਾ ਤੀਰਥਾਂ ਤੇ ਜਾਣ ਦਾ।
ਘਰ ਕੋ ਠਾਕੁਰ ਇੱਕ ਤਿਲ ਨਾ ਮਾਨਾ,
ਜਿਹੜਾ ਘਰ ਇਹ ਜੋ ਹਿਰਦੇ ਰੂਪੀ ਘਰ ਦਾ ਮਾਲਕ ਹੈ, ਘਰ ਸਰੀਰ ਰੂਪੀ ਘਰ ਦਾ ਜਿਹੜਾ ਠਾਕੁਰ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀ ਇੱਕ ਤਿਲ ਭਰ ਵੀ ਮਨਾਉਤ ਨਹੀਂ ਹੈ ਜੀ ਹਿਰਦੇ ਕਰਕੇ, ਉਹਨੂੰ ਤੇ ਮੰਨਦੇ ਹੀ ਨਹੀਂ, ਅਥਵਾ ਉਹਦੀ ਮੰਨਣਾ ਹੀ ਨਹੀਂ ਕੀਤੀ।
ਕਦ ਪਾਵੋ ਸਾਧ ਸੰਗ,
ਇਸ ਕਰਕੇ ਬੇਨਤੀ ਕਰਦੇ ਮਹਾਰਾਜ, ਕਦੋਂ ਅਸੀਂ ਆਪ ਜੀ ਦੇ ਪਿਆਰੇ ਸਾਧੂ ਮਹਾਤਮਾ ਦੀ ਸੰਗਤ ਨੂੰ ਪਾਉਣਾ ਕਰਾਂਗੇ ਜੀ।
ਹਰ ਹਰ ਸਦਾ ਆਨੰਦ,
ਜਿਨ੍ਹਾਂ ਦੀ ਸੰਗਤ ਪਾਉਣੇ ਤੇ ਆਪ ਜੀ ਦੇ ਨਾਮ ਨੂੰ ਜਪ ਕਰਕੇ ਸਦਾ ਵਾਸਤੇ ਆਨੰਦ ਹੋਵੇਗਾ।
ਗਿਆਨ ਅੰਜਨ ਮੇਰਾ ਮਨ ਇਸ ਨਾਨਾ,
ਸੋ ਉਹ ਕੀ ਦੇਣਗੇ ਭਲਾ ਜੀ ਜਿਹੜੇ ਸਾਧੂ ਨੇ, ਉਹਨਾਂ ਨੂੰ ਮਿਲਣੇ ਤੇ ਕਿਵੇਂ ਆਨੰਦ ਹੋਵੇਗਾ। ਕਹਿੰਦੇ ਉਹਨਾਂ ਨੂੰ ਮਿਲਣੇ ਤੇ ਜੋ ਨਾਮ ਰੂਪੀ ਸਰੋਵਰ ਵਿੱਚ ਉਹ ਚੁੱਭੀ ਲਵਾਉਣਗੇ ਨਾ ਮੇਰੇ ਮਨ ਨੂੰ, ਤੇ ਇਹ ਮਨ ਜਿਹੜਾ ਇਸ਼ਨਾਨ ਕਰਕੇ ਆਨੰਦ ਵਿੱਚ ਹੋ ਜਾਵੇਗਾ। ਸੋ ਇਸ ਸਮੇਂ ਕੀ ਹੈ, ਸੋ ਵਿਰਾਗ ਤੇ ਵਿਵੇਕ ਰੂਪੀ ਨੇਤਰਾਂ ਅੰਦਰ, ਸੋ ਤਰਕ ਦੇ ਫੁੱਲੇ ਹੋਏ ਹੋਏ ਨੇ, ਤਰਕ ਦੇ ਫੁੱਲੇ, ਜਦੋਂ ਉਹ ਗਿਆਨ ਰੂਪੀ ਅੰਜਣ ਸੁਰਮਾ ਜਿਹੜਾ ਸਾਡੇ ਨੇਤਰਾਂ ਵਿੱਚ ਪਾਉਣਗੇ ਸ਼ਰਧਾ ਤੇ ਵਿਰਾਗ ਦੀਆਂ ਸਲਾਈਆਂ ਦੁਆਰਾ, ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਾਈ ਨੇਤਰ ਹੁਣ ਵੀ ਪਾਸ ਨੇ, ਪਰ ਜਿਹਦੇ ਅੱਖਾਂ ਆਈਆਂ ਹੋਣ ਉਹਨੂੰ ਫਿਰ ਕੁਝ ਸਾਫ ਦਿਸਦਾ ਨੀ, ਧੁੰਦਲਾ ਧੁੰਦਲਾ ਹੀ ਦਿਸਦਾ ਹੈ। ਜੇ ਅੱਖਾਂ ਖੋਲਦਾ ਹੈ ਤੇ ਫੱਟ ਦੇਣੇ ਬੰਦ ਹੋ ਜਾਂਦੀਆਂ ਹਨ। ਜੇ ਕੋਈ ਪੁੱਛੇ ਭਾਈ ਤੂੰ ਟੇਕ ਕੇ ਵੇਖਦਾ ਕਿਉਂ ਨੀ, ਕਹਿੰਦਾ ਕੀ ਕਰਾਂ ਮੇਰੀਆਂ ਅੱਖਾਂ ਆਈਆਂ ਨੇ ਇਹ ਖੁੱਲਦੀਆਂ ਹੀ ਨਹੀਂ। ਫਿਰ ਕੋਈ ਗੁਰਮੁਖ ਪਿਆਰਾ, ਕੋਈ ਵੈਦ ਸਿਆਣਾ ਜੇ ਸਮੇਂ ਉਹਦੇ ਅੱਖਾਂ ਦੇ ਵਿੱਚ ਸੁਰਮ ਸਲਾਈਆਂ ਪਾ ਦੇਵੇ, ਉਹ ਅੱਖਾਂ ਠੀਕ ਹੋ ਜਾਂਦੀਆਂ ਤੇ ਫਿਰ ਸਾਰਿਆਂ ਨੂੰ ਉਹ ਵੇਖਣ ਲੱਗ ਪੈਂਦਾ ਹੈ। ਇਵੇਂ ਹੀ ਗੁਰੂ ਕੇ ਸਿੱਖੋ, ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਸਾਧ ਨੇ, ਇਹ ਜਿਹੜੇ ਨੇਤਰਾਂ ਵਿੱਚ ਤਰਕ ਰੂਪੀ ਫੋਲੇ ਹੋਏ ਨੇ ਨਾ, ਹਰ ਥਾਂ ਦੇ ਉੱਤੇ ਤਰੱਕੀ ਵੇਖੀ ਜਾਂਦਾ, ਤਰੱਕੀ ਨਿਸ਼ਾਨ ਸਾਹਿਬ ਜੀ ਤੋਂ ਲੈ ਕਰਕੇ ਗੁਰੂ ਕੀ ਬਾਣੀ ਤੱਕ ਤਰਕਾਂ ਕਰਨੀਆਂ, ਇਹ ਫੋਲੇ ਹੋਏ ਨੇ, ਫੋਲੇ ਅੱਖਾਂ ਆਈਆਂ ਹੋਈਆਂ ਨੇ, ਇਵੇਂ ਮੰਨਣੀਆਂ ਨੇ। ਜਦੋਂ ਸਾਧੂਆਂ ਦੀ ਸੰਗਤ ਵਿੱਚ ਗਏ, ਉਹਨਾਂ ਗਿਆਨ ਰੂਪੀ ਸੁਰਮਾ ਪਾ ਦਿੱਤਾ। ਗਿਆਨ ਅੰਜਨ, ਅੰਜਨ ਦਾ ਅਰਥ ਹੁੰਦਾ ਸੁਰਮਾ, ਉਹਨਾਂ ਗਿਆਨ ਰੂਪੀ ਅੰਜਨ ਸੁਰਮਾ ਜਦੋਂ ਭਾਈ ਇਹਦੇ ਅੰਦਰ ਸ਼ਰਧਾ ਤੇ ਵਿਰਾਗ ਰੂਪੀ ਸਲਾਈਆਂ ਨਾ ਪਾਇਆ, ਫਿਰ ਅੱਖਾਂ ਠੀਕ ਹੋ ਗਈਆਂ, ਮਨ ਵੀ ਜਿਹੜਾ ਹੈ ਉਹਨਾਂ ਚਿਰ ਸਰੋਵਰ ਤੇ ਤਰੱਕਾ ਕਰੀ ਜਾਂਦਾ ਸੀ, ਪਰ ਜਦੋਂ ਗਿਆਨ ਰੂਪੀ ਸੁਰਮਾ ਪਿਆ ਫਿਰ ਮਨ ਨੇ ਭਾਈ ਇਹ ਨਾਮ ਰੂਪੀ ਸਰੋਵਰ ਵਿੱਚ ਚੁੱਬੀ ਲਾਈ ਹੈ, ਮਨ ਦਾ ਵੀ ਇਸ਼ਨਾਨ ਹੋ ਗਿਆ, ਤਾਂ ਆਨੰਦ ਵਿੱਚ ਆਇਆ ਹੈ ਜੀ।
ਪਾਗਲ ਆਸ਼ਰਮ ਕੀਨੇ ਮਨੁਆ ਨਹਿ ਪਤੀਨੇ,
ਕਹਿੰਦੇ ਸਾਰੇ ਆਸ਼ਰਮ ਜਿਹੜੇ ਨੇ ਬਣਾਏ ਹੋਏ ਸਨ ਸੰਨਿਆਸੀ, ਫਿਰ ਇਸ ਤਰੀਕੇ ਦੇ ਨਾਲ ਗ੍ਰਿਸਤੀ, ਬ੍ਰਹਮਚਰਜ ਤੇ ਬਣਪ੍ਰਸਤੀ, ਇਹ ਚੌਵੇਂ ਦੇ ਚੌਵੇਂ ਆਸ਼ਰਮ ਕਰਕੇ ਵੀ ਵੇਖ ਲਏ ਨੇ, ਪਰ ਮਨ ਫਿਰ ਵੀ ਨੀ ਪਤੀਜਿਆ ਜੀ, ਮਨ ਫਿਰ ਵੀ ਭਰਮਦਾ ਫਿਰਦਾ ਹੈ। ਜਦੋਂ ਸੰਨਿਆਸੀ ਸਾਂ ਉਦੋਂ ਵੀ ਮਨ ਭਰਮਦਾ ਫਿਰਦਾ ਸੀ, ਗ੍ਰਿਸਤੀ ਹੋ ਗਏ ਤਾਂ ਵੀ ਮਨ ਭੱਜਿਆ ਫਿਰਦਾ ਹੈ। ਇਹ ਚਾਰ ਅਵਸਥਾ ਬਣਾਈਆਂ ਸਨ, ਚਾਰ ਅਵਸਥਾ ਵਿਦਵਾਨਾਂ ਨੇ, ਕਿ 25 ਸਾਲ ਤੱਕ ਜਿਹੜਾ ਹੈ ਇਹ ਸੰਨਿਆਸੀ ਰਹਿਣਾ ਚਾਹੀਦਾ ਹੈ, ਫਿਰ ਗ੍ਰਿਸਤੀ ਹੋ ਜਾਵੇ, 25 ਸਾਲਾਂ ਤੱਕ ਵਿਦਿਆ ਪੜੇ, ਫਿਰ 25 ਤੋਂ 50 ਸਾਲ ਤੱਕ ਗ੍ਰਿਸਤ ਧਰਮ ਧਾਰਨ ਕਰੇ, ਫਿਰ 50 ਤੋਂ 75 ਸਾਲ ਤੱਕ ਮਨੁੱਖ ਬ੍ਰਹਮਚਰਜ ਧਾਰਨ ਕਰਕੇ ਆਪਣੇ ਘਰ ਦੇ ਵਿੱਚ ਹੀ ਰਹੇ, ਫਿਰ 75 ਤੋਂ 100 ਸਾਲ ਦੀ ਅਵਸਥਾ ਵਿੱਚ ਬਣਪ੍ਰਸਤੀ ਹੋ ਜਾਵੇ, ਜੰਗਲਾਂ ਚ ਜਾ ਕੇ ਬੈਠ ਜੇ, ਘਰ ਬਾਹਰ ਛੱਡ ਦੇਣਾ ਚਾਹੀਦਾ ਹੈ। ਪਰ ਜਿਨ੍ਹਾਂ ਨੇ ਇਹ ਵੀ ਕਰਕੇ ਵੇਖਿਆ, ਵੇਖ ਲਈਏ ਆ ਸੰਨਿਆਸੀ ਤੇ ਗ੍ਰਿਸਤੀਆਂ ਵਾਲੇ ਰੂਪ ਤੇ ਆਮ ਤੌਰ ਤੇ ਆਪਾਂ ਵੇਖੇ ਨੇ ਨਾ, ਨਾ ਭਾਈ ਪਹਿਲੀ ਅਵਸਥਾ ਵਿੱਚ ਟਿਕਾ ਸੀ ਜਵਾਨੀ ਅਵਸਥਾ ਦੇ ਵਿੱਚ, ਨਾ ਗ੍ਰਿਸਤੀ ਹੋ ਕਰਕੇ ਮਨ ਜਿਹੜਾ ਇਹ ਟਿਕਿਆ ਹੈ, ਤਾਂ ਵੀ ਭੱਜਾ ਹੀ ਫਿਰਦਾ, ਨਾ ਭੜਕਦਾ ਹੀ ਫਿਰਦਾ ਰਿਹਾ। ਜਿਨ੍ਹਾਂ ਨੇ ਬ੍ਰਹਮਚਰਜ ਧਾਰਨ ਕਰ ਲਿਆ, ਉਹਨਾਂ ਦੀਆਂ ਵੀ ਕਿਤਾਬਾਂ ਲਿਖੀਆਂ ਹੋਈਆਂ ਨੇ, ਬ੍ਰਹਮਚਰਜ ਧਾਰਨ ਕਰਕੇ ਵੀ ਆਪਣੇ ਆਪ ਨੂੰ ਮਹਾਤਮਾ ਵੀ ਸਦਾ ਲਿਆ, ਪਰ ਬੁਢਾਪੇ ਵਿੱਚ ਜਾ ਕਰਕੇ ਆਪਣੇ ਜੀਵਨ ਨੂੰ ਕਲੰਕਿਤ ਕਰਕੇ ਗਏ ਨੇ, ਭਾਵੇਂ ਉਹਨਾਂ ਨੂੰ ਦੁਨੀਆਂ ਦੇ ਲੋਕ ਰਾਸ਼ਟਰਪਿਤਾ ਦੀ ਉਪਾਧੀ ਦਿੰਦੇ ਨੇ, ਉਹਨਾਂ ਦੀਆਂ ਕਰਤੂਤਾਂ ਵੀ ਪੜ ਲਿਆ ਜੇ, ਜਿਨ੍ਹਾਂ ਨੇ ਬ੍ਰਹਮਚਰਜ ਲੋਕਾਂ ਨੂੰ ਵਿਖਾਲਣ ਵਾਸਤੇ ਧਾਰਨ ਕੀਤੇ ਸਨ, ਉਹ ਵੀ ਭਾਈ ਮਨ ਨੂੰ ਨੀ ਟਿਕਾ ਸਕੇ, ਗੰਦਗੀ ਦੇ ਵਿੱਚ ਹੀ ਜੀਵਨ ਬਤੀਤ ਹੋ ਗਿਆ, ਭਾਵੇਂ ਦੁਨੀਆਂ ਕੋ ਮਹਾਤਮਾ ਹੀ ਸਦਾਈ ਗਏ। ਨਾ ਜਿਹੜੇ ਬਣਪ੍ਰਸਤੀ ਹੋ ਗਏ ਨੇ, ਜੰਗਲਾਂ ਚ ਘੁੰਮਦੇ ਫਿਰਦੇ ਸਨ, ਜੰਗਲਾਂ ਵਿੱਚ ਜਾਣੇ ਤੇ ਵੀ ਇਹ ਜਿਹੜਾ ਮਨ ਹੈ, ਸੋ ਵੱਡੇ ਵੱਡੇ ਰਾਜਿਆਂ ਦਾ ਇਤਿਹਾਸ ਪੜ ਕੇ ਵੇਖ ਲਓ, ਜੰਗਲਾਂ ਵਿੱਚ ਜਾ ਕਰਕੇ ਵੀ ਇਹ ਮਨ ਜਿਹੜਾ ਭੜਕਦਾ ਹੀ ਫਿਰਦਾ ਰਿਹਾ। ਸੋ ਭਰਥਰੀ ਜੀ ਵਰਗਿਆਂ ਨੇ, ਜਿਨ੍ਹਾਂ ਨੇ ਰਾਜ ਭਾਗ ਤਿਆਗ ਦਿੱਤਾ, ਸੋ ਉਹਨਾਂ ਦੇ ਮਨ ਨੇ ਵੀ ਉਹਨਾਂ ਨੂੰ ਇਹ ਮਾਇਆ ਨੇ ਭਰਮਾ ਹੀ ਲਿਆ ਨਾ। ਜਿਸ ਸਮੇਂ ਜੰਗਲ ਵਿੱਚ ਤੁਰੇ ਜਾਂਦੇ ਨੇ, ਰਾਤ ਹਨੇਰੇ ਸੀ, ਬਹੁਤ ਜ਼ਿਆਦਾ ਮੀਂਹ ਪੈ ਰਿਹਾ, ਬਿਜਲੀ ਚਮਕਦੀ ਹੈ, ਬਿਜਲੀ ਦੀ ਚਮਕ ਵਿੱਚ ਦੂਰੋਂ ਲਾਲ ਪਿਆ ਪ੍ਰਤੀਤ ਹੋਇਆ, ਲਾਲ ਮਨ ਚ ਵਿਚਾਰ ਕੀਤੀ ਹੈ ਕਿ ਲਾਲ ਪਿਆ ਹੋਇਆ ਰਸਤੇ ਵਿੱਚ ਇਹਨੂੰ ਫੜ ਕਰਕੇ ਤੇ ਆਪਣੇ ਕਮੰਡਲ ਚ ਪਾ ਕੇ ਲੈ ਜਾਈਏ, ਕਿਤੇ ਕਿਸੇ ਨੂੰ ਦੇ ਕਰਕੇ ਤੇ ਪਦਾਰਥ ਲੈ ਲਵਾਂਗੇ। ਜੇ ਸਮੇਂ ਹੱਥ ਮਾਰਿਆ ਉੱਥੇ ਜਿੱਥੇ ਲਾਲ ਪ੍ਰਤੀਤ ਹੁੰਦਾ ਸੀ, ਕਿਸੇ ਨੇ ਪਾਣ ਖਾ ਕੇ ਥੁੱਕਿਆ ਹੋਇਆ ਸੀ, ਸਾਰਾ ਹੀ ਹੱਥ ਲਿਬੜ ਗਿਆ ਸਾਰੇ ਦਾ ਸਾਰਾ। ਉਸ ਸਮੇਂ ਭਰਥਰੀ ਜੀ ਨੇ ਆਪਣੇ ਮਨ ਨੂੰ ਕੋਸਿਆ, ਉਹ ਮਣਾ ਤੇਰਾ ਬੇੜਾ ਬਹਿ ਜੇ, ਆਹ ਕੀ ਕਰਵਾ ਦਿੱਤਾ ਏ, ਰਾਜ ਭਾਗ ਛੱਡ ਕੇ ਜੰਗਲਾਂ ਵਿੱਚ ਤੁਰੇ ਫਿਰਦੇ ਕੰਨ ਪੜਵਾਲੇ ਨੇ ਗੋਰਖ ਜੀ ਨੂੰ ਗੁਰੂ ਧਾਰਨ ਕਰਕੇ, ਉਹ ਤੇਰਾ ਬੇੜਾ ਬਹਿ ਜੇ ਮਣਾ, ਆਹ ਕਿੱਥੇ ਲਿਆ ਕਰਕੇ ਗੰਦਗੀ ਚ ਹੱਥ ਮਰਵਾਉਂਦਾ ਫਿਰਦਾ ਏ। ਇਵੇਂ ਭਾਈ ਸਾਰੇ ਹੀ ਜਿਹੜੇ ਆਸ਼ਰਮ ਸਨ, ਚਾਰੇ ਦੇ ਚਾਰੇ ਹੀ ਧਾਰਨ ਕਰਕੇ ਵੇਖ ਲਏ, ਮਨ ਟਿਕਿਆ ਨੀ ਕਿਸੇ ਤਰੀਕੇ ਨਾਲ ਵੀ।
ਵਿਵੇਕਹੀਨ ਦੇਹੀ ਧੋਏ,
ਕਹਿੰਦੇ ਗਿਆਨ ਤੋਂ ਹੀਣੇ ਮਨੁੱਖ ਦੇਹੀ ਧੋਣ ਨੂੰ ਹੀ, ਦੇਹੀ ਸੁਵਾਰਨ ਨੂੰ ਹੀ ਗਿਆਨ ਸਮਝ ਕਰਕੇ ਬੈਠ ਗਏ ਜੀ।
ਹੋਈ ਪਾਈਐ ਰੇ ਪੁਰਖ ਵਿਧਾਤਾ,
ਕਹਿੰਦੇ ਪਾਈ ਕੋਈ ਪਾਈਏ ਰੇ ਕੋਈ ਇਹੋ ਜਿਹਾ ਲੱਭੀਏ ਜਿਹੜਾ ਪੁਰਖ ਵਧਾਤਾ ਜੋ ਅਕਾਲ ਪੁਰਖ ਵਾਹਿਗੁਰੂ ਹੈ
ਬ੍ਰਹਮ ਕੈ ਰੰਗ ਰਾਤਾ
ਜਿਹੜਾ ਉਹ ਪੁਰਖ ਵਧਾਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੰਗ ਪ੍ਰੇਮ ਰੰਗ ਵਿੱਚ ਰੰਗਿਆ ਹੋਵੇ ਕੋਈ ਇਹੋ ਜਿਹਾ ਪਾਈਏ ਪ੍ਰਾਪਤ ਕਰੀਏ ਉਹ ਨਹੀਂ ਜਿਹੜਾ ਪਾਈ ਉਹਦੇ ਨਾਮ ਰੰਗ ਵਿੱਚ ਰੰਗਿਆ ਹੀ ਪ੍ਰੇਮ ਜਿਹਨੂੰ ਆਪ ਨੀ ਲੱਗਾ ਹੋਇਆ ਕਿਸੇ ਨੂੰ ਕਿਵੇਂ ਪ੍ਰਾਪਤ ਕਰਵਾ ਦੇਵੇਗਾ ਤਾਈਓ ਤੇ ਕਲਗੀਧਰ ਪ੍ਰੀਤਮ ਜੀ ਨੂੰ ਪੁੱਛ ਲਈਏ ਮਹਾਰਾਜ ਕਿਵੇਂ ਪ੍ਰਾਪਤੀ ਹੋਵੇਗੀ ਕਹਿੰਦੇ ਸਾਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਜਿਨ੍ਹਾਂ ਨੂੰ ਭਾਈ ਪ੍ਰੇਮ ਰੰਗ ਲੱਗਾ ਹੋਇਆ ਹੈ ਅਥਵਾ ਸਾਨੂੰ ਪ੍ਰੇਮ ਰੰਗ ਚਾੜ ਦੇਣ ਜੋ ਕੋਈ ਇਹੋ ਜੇ ਉਸ ਪੁਰਖ ਵਧਾਤੇ ਅਕਾਲ ਪੁਰਖ ਵਾਹਿਗੁਰੂ ਦੇ ਜੋ ਪੁਰਖ ਪੂਰਿਆ ਹੋਇਆ ਸਾਰਿਆਂ ਦੇ ਵਿੱਚ ਜਿਹੜੇ ਉਹਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਨੇ ਉਹਨਾਂ ਦੇ ਨਾਲ ਸਾਨੂੰ ਆਪ ਮਿਲੇ ਹੋਏ ਸਾਨੂੰ ਵੀ ਮੇਲ ਦੇਣ ਜੀ
ਮੇਰੇ ਮਨ ਕੀ ਦੁਰਮਤ ਮਲ ਖੋਏ
ਮਹਾਰਾਜ ਉਹ ਕਿਰਪਾ ਕਰਨ ਸਾਡੇ ਮਨ ਦੀ ਜਿਹੜੀ ਭੈੜੀ ਮੱਤ ਹੈ ਖੋਟੀ ਮੱਤ ਹੈ ਉਹਨੂੰ ਖੋਏ ਨਾਸ਼ ਕਰ ਦੇਣ ਜੀ
ਕਰਮ ਧਰਮ ਜੁਗਤਾ
ਸੋ ਫਿਰ ਇਸੇ ਤਰੀਕੇ ਦੇ ਨਾਲ ਜਿਹੜੇ ਭਾਈ ਕਰਮ ਹਨ ਕਰਮਾਂ ਦੇ ਵਿੱਚ ਵੀ ਲੱਗ ਕਰਕੇ ਵੇਖ ਲਿਆ ਹੈ ਧਰਮ ਜਗ ਆਦਿਕ ਕਰਨੇ ਕਰਮ ਨੇਤੀ ਧੋਤੀ ਆਦਿਕ ਕਰਨੇ ਅਨੇਕ ਤਰੀਕਿਆਂ ਦੀ ਜੁਗਤੀਆਂ ਵਿੱਚ ਲੱਗ ਕਰਕੇ ਮਨੁੱਖ ਨੇ ਵੇਖਣਾ ਕੀਤਾ ਹੈ ਅਥਵਾ ਵੇਖ ਚੁੱਕੇ ਹਾਂ ਜੇ
ਨਿਮਖ ਨਾ ਹੇਤ ਕਰਤਾ
ਕਹਿੰਦੇ ਪਰ ਭਾਈ ਜਿਹੜੇ ਕਰਮ ਧਰਮ ਵਿੱਚ ਲੱਗੇ ਹੋਏ ਨੇ ਜਿਹਦੇ ਬਾਬਤ ਆਪਾਂ ਪੜ੍ਹਦੇ ਹਾਂ ਕਰਮ ਧਰਮ ਪਾਖੰਡ ਜੇ ਦੀਸੇ ਤਿੰਨ ਜੰਮ ਜਗਾਤੀ ਲੂਟੇ ਜਿਹੜੇ ਕਰਮ ਕਰਦੇ ਫਿਰਦੇ ਨੇ ਨਾਤੀ ਧੋਤੀ ਧਰਮ ਆਦਿਕ ਜਗ ਆਦਿਕ ਲਾ ਕਰਕੇ ਰੱਬ ਨੂੰ ਮਿਲਣਾ ਚਾਹੁੰਦੇ ਨੇ ਕਹਿੰਦੇ ਇਹਨਾਂ ਨੂੰ ਇਹਦਾ ਹੰਕਾਰ ਹੀ ਲੱਗਾ ਹੋਇਆ ਇੱਕ ਨਿਮਖ ਪਰ ਵੀ ਹੇਤ ਪ੍ਰੇਮ ਜਿਹੜਾ ਹੈ ਨਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਮਲਾਪ ਦਾ ਵਿਰਾਗ ਕਦੀ ਵਾਸਤੇ ਇਹਨਾਂ ਨੂੰ ਹੋ ਕਰਕੇ ਨਹੀਂ ਆਇਆ ਇਸੇ ਗੱਲ ਦੇ ਹੰਕਾਰ ਵਿੱਚ ਹੀ ਤੁਰੇ ਫਿਰਦੇ ਹਨ ਜੀ
ਗਰਭ ਗਰਭ ਪੜਾ ਕਹੀ ਨਾ ਲੇਖਾ
ਕਹਿੰਦੇ ਹੰਕਾਰ ਹੀ ਪੜੀ ਜਾਂਦੇ ਨੇ ਹੰਕਾਰ ਹੀ ਵੇਖੀ ਜਾਂਦੇ ਨੇ ਇਹ ਕਿਸੇ ਵੀ ਲੇਖੇ ਵਿੱਚ ਨਹੀਂ ਹੈ ਇਹ ਲੇਖੇ ਵਿੱਚ ਨਹੀਂ ਪਵੇਗਾ ਕੀਤਾ ਹੋਇਆ ਹੰਕਾਰ ਇਹਨਾਂ ਕਰਮ ਧਰਮਾਂ ਦਾ ਜੀ
ਜਿਸ ਭੇਟੀ ਹੈ ਸਫਲ ਮੂਰਤ
ਸੋ ਭਾਈ ਜਿਸ ਤੇ ਭੇਟਣੇ ਕਰਕੇ ਜਿਸ ਨੂੰ ਪੂਜਣੇ ਕਰਕੇ ਜੋ ਅਕਾਲ ਪੁਰਖ ਵਾਹਿਗੁਰੂ ਸਹਿਤ ਗਿਆਨ ਦੇ ਉਹਦੀ ਮੂਰਤ ਦੀ ਪ੍ਰਾਪਤੀ ਜੋ ਉਹਦੇ ਦਰਸ਼ਨਾਂ ਦੀ ਪ੍ਰਾਪਤੀ ਜਿਹੜੇ ਕਰਵਾ ਦੇਣ
ਕਰੈ ਸਦਾ ਕੀਰਤ
ਕਹਿੰਦੇ ਸਦਾ ਵਾਸਤੇ ਜਿਹੜਾ ਚਿੱਤ ਹੈ ਇਹ ਕੀਰਤੀ ਦੇ ਵਿੱਚ ਉਹਦੇ ਕੀਰਤਨ ਗੁਣ ਗਾਉਣ ਵਿੱਚ ਲੱਗ ਜਾਵੇ
ਗੁਰ ਪ੍ਰਸਾਦ ਕੋ ਨੇਤਰੋ ਪੇਖਾ
ਕਹਿੰਦੇ ਗੁਰਾਂ ਕੀ ਪ੍ਰਸਾਦ ਕਿਰਪਾ ਦੁਆਰਾ ਕੋਈ ਵਿਰਲਾ ਹੀ ਹੈ ਨਾ ਜਿਹੜਾ ਇਹਨਾਂ ਨੇਤਰਾਂ ਦੁਆਰਾ ਐਸੇ ਮਹਾਤਮਾ ਅਥਵਾ ਉਹ ਪਰਮੇਸ਼ਰ ਵਾਹਿਗੁਰੂ ਨੂੰ ਸਰਬ ਵਿਆਪਕ ਜਿਨ੍ਹਾਂ ਨੇ ਜਾਣਨਾ ਕੀਤਾ ਹੈ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਹ ਸਾਰਿਆਂ ਥਾਵਾਂ ਤੇ ਵਿਆਪਕ ਹੈ ਕੋਈ ਵਿਰਲੇ ਹੀ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਨ
ਮਨ ਹਠ ਜੋ ਕਮਾਵਾ
ਸੋ ਹੁਣ ਅੱਗੇ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਮਨ ਹਠ ਕਰਕੇ ਮਨ ਦੇ ਹਠ ਕਰਕੇ ਜਿਹੜੇ ਕਮਾਈ ਕਰਨਾ ਚਾਹੁਣ ਪਰਮੇਸ਼ਰ ਦੀ ਪ੍ਰਾਪਤੀ ਕਰਨਾ ਚਾਹੁਣ
ਤਿਲ ਨਾ ਲੇਖਾ ਪਾਵਾ
ਕਹਿੰਦੇ ਇੱਕ ਤਿਲ ਪਰ ਵੀ ਉਹਨਾਂ ਦੇ ਲੇਖੇ ਵਿੱਚ ਨਹੀਂ ਹੈ ਜਿਹੜੇ ਮਨ ਹਠ ਕਰਦੇ ਨੇ ਅਥਵਾ ਜਿਹੜੇ ਮਨਮੁੱਖ ਹਨ ਜਿਨ੍ਹਾਂ ਨੇ ਮਨ ਹਠੀ ਜੀ ਸਾਡਾ ਮਨ ਨੀ ਅਜੇ ਮੰਨਦਾ ਸਾਡਾ ਜਿਵੇਂ ਮਨ ਕਵੇਗਾ ਅਸੀਂ ਉਵੇਂ ਕਰ ਲਵਾਂਗੇ ਜੇ ਮਨ ਨੇ ਹੱਠ ਕੀਤਾ ਕਹਿੰਦਾ ਤੁਸੀਂ ਐਵੇਂ ਮਾਲਾ ਚੁੱਕੀ ਫਿਰਦੇ ਜੇ ਮੈਂ ਹੁਣ ਤਪ ਕਰਕੇ ਤੁਹਾਨੂੰ ਵਿਖਾ ਲਾਂਗਾ ਫਿਰ ਉਹ ਤਪਈਆ ਵੀ ਪੂਰਾ ਨਾ ਬਣ ਸਕਿਆ ਜਦੋਂ ਉਧਰ ਪੂਰਾ ਨਾ ਹੋਇਆ ਤੇ ਦੂਸਰੇ ਪਾਸੇ ਚਲ ਗਿਆ ਪੁੱਛਿਆ ਭਾਈ ਹੁਣ ਕਿੱਧਰ ਤੁਰਿਆ ਕਹਿੰਦਾ ਬਾਬਾ ਜੀ ਅੱਜ ਮਨ ਨੀ ਮੰਨਦਾ ਕੱਲ ਨੂੰ ਆ ਜਾਵਾਂਗਾ ਕਹਿੰਦੇ ਮਨ ਹੱਠ ਮਨ ਦੇ ਹੱਠ ਕਰਕੇ ਕੀਤੇ ਹੋਏ ਜਿਹੜੇ ਕਰਮ ਹਨ ਇੱਕ ਤਿਲ ਜਿੰਨਾ ਸਮਾਂ ਵੀ ਉਹ ਲੇਖੇ ਵਿੱਚ ਨਹੀਂ ਪੈਂਦੇ ਤੇ ਮਹਾਰਾਜ ਜਿਹੜਾ ਮਨ ਹੱਠ ਛੱਡ ਕੇ ਕਰੀਏ ਕਹਿੰਦੇ ਫਿਰ ਚੇਤੇ ਰੱਖੀ ਇੱਕ ਤਿਲ ਨਹੀਂ ਪੰਨਾ ਘਾਲੇ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਸ਼ਰਧਾਵਾਨਾਂ ਨੇ ਘਾਲਿਆ ਹੋਇਆ ਹੈ ਇੱਕ ਤਿਲ ਜਿੰਨਾ ਭੰਨਦਾ ਨਹੀਂ ਉਹਨਾਂ ਦਾ ਨਾਸ ਨਹੀਂ ਕਰਦਾ ਇੱਕ ਤਿਲ ਜਿੰਨਾ ਵੀ ਉਹਦਾ ਸਿਮਰਿਆ ਹੋਇਆ ਨਾਮ ਉਹ ਲੇਖੇ ਵਿੱਚ ਪਾ ਦਿੰਦਾ ਹੈ ਤਾਈਓ ਤੇ ਮਹਾਂਪੁਰਖਾਂ ਨੇ ਬੜਾ ਸੁੰਦਰ ਪ੍ਰਮਾਣ ਇਸ ਬਾਬਤ ਦਿੱਤਾ ਉਮਰ ਸਾਈ ਵਿੱਚ ਲੇਖੇ ਦੇ ਜਿਹੜੀ ਯਾਦ ਸਾਈ ਦੀ ਗੁਜਰੇ ਪੈਂਦੀ ਮੁਜਰੇ ਉਹੋ ਹੀ ਉਮਰ ਲੇਖੇ ਵਿੱਚ ਹੈ ਜਿਹੜੀ ਉਹ ਮਾਲਕ ਦੀ ਯਾਦ ਵਿੱਚ ਉਹਦੇ ਗਿਆਨ ਦੇ ਪ੍ਰਾਪਤੀ ਵਿੱਚ ਗੁਜਰੀ ਹੈ ਦੂਸਰੀ ਕਿਸੇ ਵੀ ਲੇਖੇ ਵਿੱਚ ਨਹੀਂ ਹੈ ਜੀ
ਬਗੁਲ ਜਿਉਂ ਧਿਆਨ ਲਾਵਾ
ਕਹਿੰਦੇ ਜੇ ਉਹਨੇ ਧਿਆਨ ਵੀ ਲਾਇਆ ਐਵੇਂ ਸਮਝ ਲਓ ਕਿ ਜਿਵੇਂ ਬਗਲੇ ਦੀ ਸਮਾਧੀ ਐਵੇਂ ਮੱਛੀ ਨੂੰ ਤਾਰ ਲਾਉਣ ਵਾਲੀ ਉਹਦੀ ਸਮਾਧੀ ਹੈ ਅੱਖਾਂ ਤੇ ਮੀਟੀਆਂ ਹੋਈਆਂ ਨੇ ਪਰ ਨਵੀਂ ਮੱਛੀ ਪਕੜਨਾ ਚਾਹੁੰਦਾ ਹੈ ਜੀ
ਮਾਇਆ ਰੇ ਧਾਰੀ
ਕਹਿੰਦੇ ਕੇਵਲ ਮਾਇਆ ਹੀ ਧਾਰੀ ਹੈ ਮਾਇਆ ਹੀ ਇਕੱਤਰ ਕਰਨਾ ਚਾਹੁੰਦਾ ਹੈ ਬਗਲੇ ਵਾਂਗ ਸਮਾਧੀ ਲਾਈਏ ਕੋਈ ਨਾ ਕੋਈ ਹੋਰ ਆਣ ਕੇ ਮੱਥਾ ਟੇਕ ਜਾਵੇ
ਕੋਈ ਐਸੂ ਰੇ ਸੁਖ ਹੈ ਦਾਈ,
ਕਹਿੰਦੇ ਕੋਈ ਹੈ ਇਹੋ ਜਿਹਾ ਸੁਖਾਂ ਦਾ ਦਾਤਾ, ਪਰਮੇਸ਼ਰ ਵਾਹਿਗੁਰੂ ਦਾ ਮਿਲਾਪ ਕਰਾਉਣ ਵਾਲਾ,
ਪ੍ਰਭ ਕੀ ਕਥਾ ਸੁਣਾਈ,
ਜਿਹੜਾ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੀ ਸਾਨੂੰ ਕਥਾ ਸੁਣਾਉਣਾ ਕਰੇ, ਉਹਦੇ ਲੱਛਣਾਂ ਦੀ ਕਥਾ ਸੁਣਾਵੇ, ਉਹਦੇ ਸਰੂਪ ਲੱਖਣਾਂ ਦੀ, ਕਤਸ਼ਟੀ ਲੱਖਣਾਂ ਦੀ ਕਥਾ ਸੁਣਾ ਕਰਕੇ ਨਿਹਾਲ ਕਰੇ। ਕੋਈ ਹੋਵੇ ਇਹੋ ਜਿਹਾ ਪਰਮੇਸ਼ਰ ਵਾਹਿਗੁਰੂ ਦਾ ਪਿਆਰਾ ਜਿਹੜਾ ਉਹਦੀ ਕਥਾ ਦੇ ਨਾਲ ਮੇਲ ਕਰਕੇ ਇਸ ਸੰਸਾਰ ਤੋਂ ਮੁਕਤੀ ਦਵਾ ਦੇਵੇ ਜੀ।
ਭੇਟੇ ਗਤ ਹੋਏ ਹਮਾਰੀ,
ਉਹਨਾਂ ਨੂੰ ਭੇਟਣੇ ਪੂਜਣੇ ਤੇ ਸਾਡੀ ਵੀ ਗਤੀ ਮੁਕਤੀ ਹੋ ਜਾਵੇਗੀ ਜੀ।
ਉਹ ਪ੍ਰਸੰਨ ਗੋਪਾਲ ਰਾਏ,
ਕਹਿੰਦੇ ਜਦੋਂ ਅਜਿਹੀਆਂ ਬੇਨਤੀਆਂ ਕਰੋਗੇ ਫਿਰ ਜੋ ਉਹ ਗੋਪਾਲ ਰਾਜਾ ਨਾ ਧਰਤੀ ਦਾ ਪਾਲਣਹਾਰਾ ਪਰਮੇਸ਼ਰ ਵਾਹਿਗੁਰੂ ਉਹ ਸ੍ਰੇਸ਼ਠ ਪ੍ਰਸੰਨਤਾ ਕਰੇਗਾ ਗੁਰੂ ਕੇ ਸਿੱਖੋ।
ਕਾਟਾ ਰੇ ਬੰਧਨ ਮਾਏ,
ਕੀ ਕਿਰਪਾ ਕਰਨਗੇ ਸਤਿਗੁਰੂ ਸਾਹਿਬ ਜੀ ਜਿਹੜੇ ਇਹ ਮਾਇਆ ਦੇ ਬੰਧਨ ਪਏ ਹੋਏ ਨੇ ਨਾ, ਇਹ ਸਾਰੇ ਦੇ ਸਾਰੇ ਕੱਟ ਦੇਣਗੇ, ਇਹ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਦਵਾ ਦੇਣਗੇ ਜੀ।
ਗੁਰ ਕੈ ਸ਼ਬਦ ਮੇਰਾ ਮਨ ਰਾਤਾ,
ਕਦੋਂ ਟੁੱਟ ਜਾਣਗੇ ਬੰਧਨ, ਜਦੋਂ ਗੁਰੂ ਕੇ ਸ਼ਬਦ ਦੁਆਰਾ ਇਹ ਮਨ ਰਾਤਾ ਜਿਹੜਾ ਰੰਗਿਆ ਜਾਵੇ। ਜਿੰਨਾ ਚਿਰ ਇਹ ਮਨ ਗੁਰੂ ਕੇ ਸ਼ਬਦ ਦੁਆਰਾ ਰੰਗਿਆ ਨਹੀਂ ਹੋਇਆ ਉਹਨਾਂ ਚਿਰ ਭਾਈ ਇਹ ਮਾਇਆ ਦੇ ਬੰਧਨ ਪਏ ਹੀ ਰਹਿੰਦੇ ਨੇ, ਕਦੀ ਵਾਸਤੇ ਵੀ ਟੁੱਟਦੇ ਨਹੀਂ। ਇਹ ਮਾਇਆ ਜਿਹੜੀ ਇਹ ਜਕੜ ਕਰਕੇ ਰੱਖਦੀ ਹੈ, ਪਰ ਜਦੋਂ ਕਿਰਪਾ ਹੋ ਜਾਵੇ ਫਿਰ ਉਹ ਐਲਾਨੀਆਂ ਕਹਿ ਦਿੰਦੇ ਨੇ, ਕਹੋ ਕਬੀਰ ਮੇਰੀ ਟੂਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਫਿਰ ਉਹਨਾਂ ਦੀਆਂ ਸਾਰੀਆਂ ਇਹ ਜਿਹੜੀਆਂ ਜੰਜੀਰਾਂ ਨੇ, ਬੰਧਨ ਜਿਹੜੇ ਮੋਹ ਦੇ ਪਏ ਹੋਏ ਸਨ, ਹੰਗਤਾ ਤੇ ਮਮਤਾ ਦੇ ਜਿਹੜੇ ਪਏ ਹੋਏ ਸਨ ਬੰਧਨ, ਸਾਰੇ ਟੁੱਟ ਗਏ ਜਦੋਂ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਭਾਈ ਮਨ ਰਾਤਾ ਰੰਗਿਆ ਗਿਆ ਜੀ।
ਸਦਾ ਸਦਾ ਆਨੰਦ,
ਉਹਨਾਂ ਨੂੰ ਸਦਾ ਵਾਸਤੇ ਆਨੰਦ ਹੋ ਗਿਆ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੂੰ।
ਨਿਰਭੈ ਗੋਬਿੰਦ,
ਕਿੰਨਾ ਨੂੰ ਜੀ, ਜਿਨ੍ਹਾਂ ਨੇ ਨਿਰਭਉ ਅਕਾਲ ਪੁਰਖ ਵਾਹਿਗੁਰੂ ਜੋ ਗੋਬਿੰਦ ਮਾਲਕ ਹੈ ਸਾਰਿਆਂ ਦਾ ਉਹਨੂੰ ਪੂਜਣਾ ਕੀਤਾ ਹੈ।
ਨਾਨਕ ਲਾਦੇ ਹਰ ਚਰਨ ਪਰਾਤਾ,
ਕਹਿੰਦੇ ਉਹ ਸੁਖਾਂ ਦਾ ਖਜ਼ਾਨਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ, ਉਹ ਫਿਰ ਉਸ ਹਰੀ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਤੇ ਪੈ ਗਏ ਨੇ, ਐਸੇ ਪਏ ਨੇ ਫਿਰ ਹੋਰ ਕਿਸੇ ਵੱਲ ਉਹਨਾਂ ਦਾ ਧਿਆਨ ਗਿਆ ਨੀ, ਇੱਥੋਂ ਸਿਰ ਚੁੱਕ ਕੇ ਉਹਨਾਂ ਦੂਸਰੇ ਥਾਂ ਤੇ ਨਹੀਂ ਖੜਿਆ ਜੀ।
ਸਫਲ ਸਫਲ ਭਈ ਸਫਲ ਯਾਤਰਾ,
ਕਹਿੰਦੇ ਜੋ ਉਹ ਸਹਿਤ ਫਲ ਦੇ ਜੋ ਸ੍ਰੇਸ਼ਠ ਅਕਾਲ ਪੁਰਖ ਵਾਹਿਗੁਰੂ ਹੈ, ਸਹਿਤ ਫਲ ਨੂੰ ਸਹਿਤ ਗਿਆਨ ਦੇ ਜੋ ਪਰਮੇਸ਼ਰ ਵਾਹਿਗੁਰੂ ਹੈ, ਜਿਹੜੇ ਗੁਰਸਿੱਖਾਂ ਨੇ ਭਾਈ ਉਹਦੇ ਪਾਸੋਂ ਸ੍ਰੇਸ਼ਠ ਫਲ ਜੋ ਬ੍ਰਹਮ ਗਿਆਨ ਹੈ ਉਹ ਪ੍ਰਾਪਤ ਕਰਨਾ ਕੀਤਾ, ਉਹਨਾਂ ਦੀ ਜਿਹੜੀ ਇਹ ਮਨੁੱਖਾ ਦੇਹੀ ਰੂਪੀ ਯਾਤਰਾ ਹੈ ਨਾ ਉਹ ਸਫਲ ਹੋਈ ਹੈ, ਜਿਨ੍ਹਾਂ ਨੇ ਭਾਈ ਉਹ ਸ੍ਰੇਸ਼ਠ ਗਿਆਨਵਾਨ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹਦੀ ਸਫਲ ਸਹਿਤ ਫਲ ਦੇ ਕਰ ਦੇਣ ਵਾਲੀ ਸੇਵਾ ਕੀਤੀ, ਉਹਨਾਂ ਦੀ ਯਾਤਰਾ ਸਫਲ ਹੈ। ਕਿੰਨਾ ਦੀ ਜਿਵੇਂ ਕਥਾ ਆਉਂਦੀ ਹੈ ਪਰਮੇਸ਼ਰ ਵਾਹਿਗੁਰੂ ਦੇ ਪਿਆਰ ਵਾਲਿਆਂ ਦੀ, ਕਿ ਕੋਈ ਰਾਜਾ ਸੀ, ਉਹ ਰਾਜੇ ਨੇ ਐਲਾਨ ਕਰ ਦਿੱਤਾ ਇੱਕ ਬੜਾ ਸੁੰਦਰ ਬਾਗ ਬਣਵਾ ਕੇ, ਕਿ ਜਿਹੜਾ ਵੀ ਮਨੁੱਖ ਇੱਕ ਦਿਹਾੜੇ ਦੇ ਅੰਦਰ ਮੈਨੂੰ ਇਸ ਬਾਗ ਵਿੱਚੋਂ ਲੱਭ ਲਵੇ ਆਣ ਕਰਕੇ ਮੈਂ ਉਹਨੂੰ ਆਪਣਾ ਰਾਜ ਤਖ਼ਤ ਦੇ ਦੇਵਾਂਗੇ। ਬੜੇ ਲੋਕਾਂ ਨੇ ਯਤਨ ਕੀਤਾ ਲੱਭਣ ਦਾ, ਕੋਈ ਲੱਭਦਾ ਫਿਰਦਾ ਉਹ ਫੁਹਾਰਿਆਂ ਵਿੱਚ ਲੁੱਕ ਕਰਕੇ ਬੈਠਾ ਹੋਵੇਗਾ, ਕੋਈ ਵਿਚਾਰ ਕਰਦਾ ਜਿੱਥੇ ਸੋਹਣੀ ਸੰਘਣੀ ਸਾਂ ਹੋਵੇਗੀ ਨਾ ਉੱਥੇ ਰਾਜਾ ਬੈਠਾ ਹੋਵੇਗਾ, ਪਰ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ, ਸਮਾਂ ਬਤੀਤ ਹੋ ਗਿਆ, ਨਿਰਾਸ਼ ਹੀ ਉੱਠ ਕੇ ਜਾਣਾ ਪਿਆ। ਫਿਰ ਇੱਕ ਸੂਝਵਾਨ ਆਇਆ, ਉਹਨੇ ਪਹਿਲਾਂ ਜਾ ਕਰਕੇ ਮਾਲੀ ਨਾਲ ਸੰਪਰਕ ਕੀਤਾ, ਮਾਲੀ ਨਾਲ ਉਹਨੂੰ ਪੁੱਛਿਆ, ਉਹ ਮਾਲੀ ਨੇ ਦੱਸ ਦਿੱਤਾ, ਕਹਿੰਦਾ ਫਲਾਣੇ ਪਾਸੇ ਨੂੰ ਜਾ ਕੇ ਵੇਖ, ਇੱਕ ਮਿੱਟੀ ਦਾ ਪਹਾੜੀ ਸੋ ਲੱਗਾ ਹੋਇਆ ਢੇਰ ਹੀ, ਉਹਦੇ ਥੱਲੇ ਦਰਵਾਜ਼ਾ ਹੈ। ਵੇਖਿਆ ਦਰਵਾਜ਼ਾ, ਦਰਵਾਜ਼ੇ ਦੇ ਪਾਸ ਜਾ ਕਰਕੇ ਕਿਹਾ, ਮਾਲੀ ਭਰਾਵਾ ਹੁਣ ਇਹਦਾ ਦਰਵਾਜ਼ਾ ਵੀ ਖੋਲ ਦੇ। ਜਦੋਂ ਦਰਵਾਜ਼ਾ ਖੋਲਣਾ ਕੀਤਾ ਤੇ ਸਾਹਮਣੇ ਰਾਜਾ ਬੈਠਾ ਮਿਲ ਪਿਆ, ਫਿਰ ਰਾਜ ਤਖ਼ਤ ਦੀ ਪ੍ਰਾਪਤੀ ਹੋ ਗਈ। ਇਵੇਂ ਭਾਈ ਇਹ ਜਿਹੜਾ ਸੰਸਾਰ ਹੈ ਇਹ ਪਰਮੇਸ਼ਰ ਵਾਹਿਗੁਰੂ ਦਾ ਰਚਿਆ ਹੋਇਆ ਬਾਗ ਹੈ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਅਸੀਂ ਸੰਸਾਰੀ ਜੀਵ ਉੱਚ ਸੋ ਚਮਕਦਾਰ ਚੀਜ਼ਾਂ ਚੋਂ ਲੱਭਦੇ ਫਿਰਦੇ, ਸ਼ਾਇਦ ਰੱਬ ਬਹੁਤਾ ਧਨ ਦੇਣੇ ਤੇ ਮਿਲ ਜਾਵੇ, ਸ਼ਾਇਦ ਬਹੁਤੀ, ਸੋ ਇਸੇ ਤਰੀਕੇ ਦੇ ਨਾਲ ਹੀ ਬਹੁਤੀ ਸ਼ਰਧਾ ਬਾਹਰੀ ਤੌਰ ਤੇ ਵਿਖਾਲਣ ਤੇ ਸਾਡੇ ਤੇ ਕਿਤੇ ਮਨ ਜਾਵੇ। ਨਹੀਂ ਭਾਈ, ਜਦੋਂ ਇਵੇਂ ਪ੍ਰਾਪਤ ਨਹੀਂ ਹੋਇਆ, ਜਿਹੜੇ ਗੁਰੂ ਕੀ ਸੰਗਤ ਵਿੱਚ ਆਏ ਨੇ, ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਇਹ ਮਾਲੀ ਇੱਥੇ ਗੁਰੂ ਸਾਹਿਬ ਜੀ ਹਨ, ਮਾਲੀ ਸਤਿਗੁਰੂ ਸਾਹਿਬ ਜੀ ਦੇ ਪਾਸ ਆਣ ਕਰਕੇ ਜਿਹੜੇ ਗੁਰਮੁਖ ਪਿਆਰਿਆਂ ਨੇ ਬੇਨਤੀ ਕੀਤੀ, ਉਹਨਾਂ ਨੇ ਆਖਿਆ ਉਹ ਕਿੱਥੇ ਲੱਭਦਾ ਫਿਰਦਾ ਸੰਸਾਰ ਵਿੱਚ, ਕੱਲ ਹੀ ਭੜਕਦਾ ਫਿਰਦਾ ਏ, ਆ ਜਿਹੜਾ ਮਿੱਟੀ ਦਾ ਢੇਰ ਦੇਹੀ ਜਿਹੜੀ ਤੇਰੀ ਮਿੱਟੀ ਤੋਂ ਬਣੀ ਹੋਈ ਹੈ ਨਾ, ਇਹਦੇ ਅੰਦਰੋਂ ਇਹਨੂੰ ਖੋਜਣਾ ਕਰ। ਮਹਾਰਾਜ ਸੁਣ, ਕਿਰਪਾ ਕਰੋ, ਇਹਦੀ ਚਾਬੀ ਵੀ ਬਖਸ਼ ਦਵੋ। ਇਹਦੇ ਦਰਵਾਜ਼ੇ ਜਿਹੜੇ ਆਸਾ ਤੇ ਅੰਦੇਸ਼ਾ ਦੇ ਲੱਗੇ ਹੋਏ ਨੇ, ਇਹ ਜਿਹੜੇ ਤਾਕ ਉੱਗੜਦੇ ਨੀ ਸਾਡੇ ਪਾਸੋਂ। ਫਿਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਤਿਗੁਰੂ ਸਾਹਿਬ ਜੀ ਨੇ ਜਿਸ ਸਮੇਂ ਚਾਬੀ ਦੇ ਦਿੱਤੀ ਉਦੋਂ ਪਤਾ ਲੱਗਾ ਕਿ ਭਾਈ ਕਹੋ ਕਬੀਰ ਹੱਥ ਪਹਿਨੇਰੇ ਸਹਿਜੇ ਹੋਏ ਸੋ ਹੋਈ। ਉਸ ਸਮੇਂ ਇਹ ਜਿਹੜਾ ਰਾਜਾ ਅਕਾਲ ਪੁਰਖ ਵਾਹਿਗੁਰੂ ਸੀ, ਅੰਦਰੋਂ ਬੈਠਾ ਹੋਇਆ ਪਰਮੇਸ਼ਰ ਦੇ ਪਿਆਰਿਆਂ ਨੂੰ ਪ੍ਰਾਪਤ ਹੋ ਗਿਆ। ਜਿਨ੍ਹਾਂ ਨੂੰ ਹੋਇਆ ਹੈ ਭਾਈ, ਉਹਨਾਂ ਦੀ ਕਹਿੰਦੇ ਸਫਲ ਸਫਲ ਭਈ ਸਫਲ ਯਾਤਰਾ। ਉਹ ਸਹਿਤ ਗਿਆਨ ਦੇ ਜੋ ਪਰਮੇਸ਼ਰ ਵਾਹਿਗੁਰੂ ਹੈ ਉਹਦੀ ਸੇਵਾ ਕਰਨੇ ਤੇ ਸਹਿਤ ਫਲ ਵਾਲੀ ਇਹ ਜਿਹੜੀ ਯਾਤਰਾ ਹੈ ਸਫਲ ਹੋ ਗਈ ਜੀ।
ਆਵਨ ਜਾਨ ਰਹੇ ਮਿਲੇ ਸਾਦਾ,
ਕਹਿੰਦੇ ਫਿਰ ਉਹਨਾਂ ਦਾ ਜੰਮਣ ਮਰਨਾ ਜਿਹੜਾ ਹੈ ਉਹ ਰਹਿਤ, ਜੰਮਣ ਮਰਨ ਤੋਂ ਰਹਿਤ ਹੋ ਗਏ ਨੇ। ਆਉਣਾ ਜਾਣਾ ਜਿਹੜਾ ਹੈ ਉਹ ਮੁੱਕ ਗਿਆ ਹੈ, ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਪ੍ਰਾਪਤ ਹੋ ਗਏ ਹਨ। ਐਸੀ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਤੇ ਕਿਰਪਾ ਕੀਤੀ ਹੈ ਜੀ।
ਰਹਾਉ ਦੂਜਾ,
ਇੱਥੇ ਬਸਰਾਮ ਦੇ ਕੇ ਬਖਸ਼ ਕਰਦੇ ਨੇ, ਰਹਿਮਤ ਕਰਦੇ ਹਨ ਕਿ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਤੇ ਇਹ ਦਿਆਲਤਾ ਸਤਿਗੁਰੂ ਸਾਹਿਬ ਜੀ ਨੇ ਆਪ ਦਇਆ ਕਰਕੇ ਕੀਤੀ ਹੈ। ਪਾਵਨ ਪਵਿੱਤਰ ਭਾਈ ਉਪਦੇਸ਼ ਸਤਿਗੁਰੂ ਸਾਹਿਬ ਜੀ ਨੇ ਪਵਿੱਤਰ ਹੁਕਮਨਾਮੇ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਕੀਤਾ ਹੈ। ਹੁਣ ਜੋ ਲੜੀਵਾਰ ਕਥਾ ਹੈ, ਆਓ ਉਹਦੀ ਵਿਚਾਰ ਅਖਰੀ ਅਰਥ ਵਿਚਾਰ ਕਰੀਏ ਜੀ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ।
ਸਿਮਰ ਸਿਮਰ ਪੂਰਨ ਪ੍ਰਭੂ,
ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਸਿਮਰਨਾ ਕੀਤਾ ਹੈ ਮਨ ਬਾਣੀ ਕਰਕੇ ਉਸ ਪੂਰਨ ਪਰਮੇਸ਼ਰ ਵਾਹਿਗੁਰੂ ਨੂੰ,
ਕਾਰਜ ਭਏ ਰਾਸ,
ਕਹਿੰਦੇ ਉਹਨਾਂ ਦੇ ਸਾਰੇ ਕਾਰਜ ਜਿਹੜੇ ਨੇ ਉਹ ਰਾਸ ਹੋ ਗਏ ਨੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਚੇਤੇ ਕੀਤਾ ਹੈ ਜੀ।
ਕਰਤਾਰਪੁਰ ਕਰਤਾ ਵਸਾ,
ਕਹਿੰਦੇ ਕਰਤਾਰਪੁਰ ਜੋ ਸਤਿਗੁਰੂ ਸਾਹਿਬ ਜੀ ਨੇ ਆਪ ਪਾਵਨ ਸ੍ਰਿਸ਼ਟੀ ਰਚਨਾ ਕੀਤੀ ਹੈ, ਅਕਾਲ ਪੁਰਖ ਵਾਹਿਗੁਰੂ ਨੇ ਆਪ ਭਾਈ ਕਰਤੇ ਨੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰੇ, ਉਹ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਹ ਕਰਤਾਰਪੁਰ ਸਾਹਿਬ ਵਿਖੇ ਆਪ ਵਾਸਾ ਕਰ ਰਹੇ ਹਨ।
ਸੰਤਨ ਕੈ ਪਾਸ,
ਤੇ ਸੰਤ ਕੌਣ? ਬਾਬਾ ਬੁੱਢਾ ਸਾਹਿਬ ਜੀ ਆਦਿਕ ਮਹਾਂਪੁਰਖ ਉਹਨਾਂ ਦੇ ਪਾਸ ਰਹਿੰਦੇ ਹਨ। ਅਥਵਾ ਕਰਤਾਰਪੁਰ ਕਰਤਾ ਵਸੈ, ਜਿਹਦੇ ਭਾਈ ਹੱਥ ਦੇ ਅੰਦਰ ਪੂਰੀ ਸ੍ਰਿਸ਼ਟੀ ਦੀ ਰੋਜੀ ਰੂਪੀ ਤਾਰ ਜਿਸ ਨੇ ਪਕੜੀ ਹੋਈ ਹੈ, ਉਹ ਕਰਤਾ ਕਿੱਥੇ ਵਸਦਾ ਹੈ? ਸੰਤਨ ਕੈ ਪਾਸ, ਜਿਹੜੇ ਸੰਤ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੀ ਸਾਧ ਸੰਗਤ ਵਿੱਚ। ਆ ਜਿਹੜਾ ਭਾਈ ਸਾਧ ਸੰਗਤ ਰੂਪੀ ਕਰਤਾਰਪੁਰ ਹੀ ਸਤਿਗੁਰੂ ਸਾਹਿਬ ਜੀ ਨੇ ਵਸਾਇਆ ਹੋਇਆ, ਇੱਥੇ ਸਤਿਗੁਰੂ ਸਾਹਿਬ ਜੀ ਦਾ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਾਸਾ ਹੈ ਜੀ। ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਵਿਘਨ ਨਾ ਕੋਉ ਲਾਗਤਾ,
ਕਹਿੰਦੇ ਭਾਈ ਉਹਨਾਂ ਨੂੰ ਕੋਈ ਵਿਘਨ ਨੀ ਲੱਗਦਾ, ਕੋਈ ਉਹਨਾਂ ਨੂੰ ਔਂਕਣ ਨੀ ਪੈਂਦੀ। ਕਿੰਨਾ ਨੂੰ ਜੀ?
ਗੁਰ ਪਹਿ ਅਰਦਾਸ,
ਜਿਨ੍ਹਾਂ ਨੇ ਅਰਦਾਸ ਸਤਿਗੁਰੂ ਸਾਹਿਬ ਜੀ ਦੇ ਅੱਗੇ ਕੀਤੀ ਹੈ। ਕੋਈ ਵੀ ਕਾਰਜ ਗੁਰਦੇਵ ਕਹਿੰਦੇ ਜਿਹੜਾ ਅਰਦਾਸ ਕਰਕੇ ਆਰੰਭ ਕਰੇਗਾ ਗੁਰੂ ਕਾ ਸਿੱਖਾ, ਕਦੀ ਵਾਸਤੇ ਵਿਘਨ ਨਹੀਂ ਲੱਗਣਗੇ।
ਰਖਵਾਲਾ ਗੋਬਿੰਦ ਰਾਏ,
ਕਹਿੰਦੇ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਰਾਜਾ ਰੂਪ ਹੈ, ਜੋ ਸ੍ਰਿਸ਼ਟੀ ਦਾ ਮਾਲਕ ਹੈ, ਉਹ ਰਾਖਾ ਹੋ ਜਾਂਦਾ ਹੈ ਜੀ।
ਭਗਤਨ ਕੀ ਰਾਸ,
ਭਗਤਾਂ ਦੀ ਜਿਹੜੀ ਰਾਸ ਪੂੰਜੀ ਹੈ ਉਹ ਪਰਮੇਸ਼ਰ ਵਾਹਿਗੁਰੂ ਨੇ ਆਪ ਆਪਣੇ ਭਾਣੇ ਅੰਦਰ ਟਿਕਾ ਕੇ ਰੱਖੀ ਹੋਈ ਹੈ ਜੀ।
ਆਵੇ ਕਦੇ ਮੂਲ,
ਕਦੀ ਵਾਸਤੇ ਵੀ ਉਹਨਾਂ ਨੂੰ ਤੋਟਾ ਨੀ ਆਉਂਦਾ ਜੀ।
ਪੂਰਨ ਭੰਡਾਰ,
ਉਹਨਾਂ ਦੇ ਨਾਮ ਰੂਪੀ ਭੰਡਾਰੇ ਭਰੇ ਰਹਿੰਦੇ ਹਨ।
ਚਰਨ ਕਮਲ ਮਨ ਤਨ ਬਸੇ,
ਉਹਨਾਂ ਦੇ ਜਿਹੜੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨ ਹਨ ਉਹਨਾਂ ਦੇ ਮਨ ਤੇ ਤਨ ਸਰੀਰ ਵਿੱਚ ਵਸੇ ਹੋਏ ਹਨ।
ਰੱਬ ਅਗਮ ਅਪਾਰ,
ਉਹ ਜੋ ਪਰਮੇਸ਼ਰ ਵਾਹਿਗੁਰੂ ਅਗਮ ਗਮਤਾ ਤੋਂ ਪਰੇ ਹੈ, ਪਾਰਾਵਾਰ ਤੋਂ ਰਹਿਤ ਹੈ ਜੀ। ਜੋ
ਕਮਾਵਤ ਸਭ ਸੁਖੀ,
ਉਹ ਨਾਮ ਰੂਪੀ ਵਸਤੂ ਨੂੰ ਕਮਾਉਣ ਵਾਲੇ ਸਦਾ ਵਾਸਤੇ ਸੁਖੀ ਹਨ।
ਊਣ ਨਾ ਦੀਸਾ,
ਉਹਨਾਂ ਨੂੰ ਦਰਸ਼ਨ ਕਰੋ ਕਦੀ ਵਾਸਤੇ ਵੀ ਕੋਈ ਊਣਤਾ ਹੀ ਨਹੀਂ ਦਿਸਦੀ ਜੀ।
ਸੰਤ ਪ੍ਰਸਾਦ ਭੇਟੇ ਪ੍ਰਭੂ,
ਜਿਨ੍ਹਾਂ ਨੇ ਸੰਤਾਂ ਦੀ ਪ੍ਰਸ਼ਾਦ ਕਿਰਪਾ ਦੁਆਰਾ ਉਹ ਪਰਮੇਸ਼ਰ ਵਾਹਿਗੁਰੂ ਜੋ ਪੂਰਾ ਹੈ ਉਸ ਨੂੰ ਭੇਟਣਾ ਕੀਤਾ ਹੈ ਜੀ।
ਪੂਰਨ ਜਗਦੀਸਾ,
ਪੂਰਨ ਜੋ ਜਗਤ ਦਾ ਈਸ਼ ਮਾਲਕ ਹੈ।
ਜੈ ਜੈਕਾਰ ਸਭੈ ਕਰਹੇ,
ਕਹਿੰਦੇ ਭਾਈ ਸਾਰੇ ਹੀ ਉਹ ਪਰਮੇਸ਼ਰ ਵਾਹਿਗੁਰੂ ਦੀ ਜੈ ਜੈਕਾਰ ਕਰਦੇ ਨੇ, ਅਥਵਾ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਜੈ ਜੈਕਾਰ ਹੋ ਰਹੀ। ਕੀ ਹੈ ਜੀ
ਸਾਧ ਥਾਨ ਸੁਹਾਇਆ
ਸੱਚਾ ਥਾਨ ਹੈ ਸਾਧ ਸੰਗਤ ਇਹ ਵੀ ਸੋਭਾ ਵਾਲਾ ਹੈ ਜੀ
ਜਪ ਨਾਨਕ ਨਾਮ ਨਿਧਾਨ ਸੁਖ
ਉਹਨਾਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਨਾਮ ਨੂੰ ਜਪ ਕਰਕੇ ਜੋ ਸੁਖਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਹੈ ਜਿਹਦੇ ਖਜ਼ਾਨੇ ਵਿੱਚ ਕਦੀ ਤੋਟਾ ਨਹੀਂ ਆਉਂਦਾ ਉਹਨੂੰ ਪ੍ਰਾਪਤ ਕੀਤਾ ਹੈ ਜੀ
ਪੂਰਾ ਗੁਰ ਪਾਇਆ
ਗੁਰੂ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ ਹੈ ਇਹ ਪਾਵਨ ਉਪਦੇਸ਼ ਲੜੀਵਾਰ ਕਥਾ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਗੁਰੂ ਕੇ ਪਾਵਨ ਗੁਰਬਾਣੀ ਦੇ ਅਰਥ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹਨ ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣੀਆਂ ਜੀ ਅਗਾਂਹ ਤੋਂ ਸਮਤ ਬਖਸ਼ਣੇ ਦੇਹੋ ਸੱਜਣ ਆਸੀਸੜੀਆਂ ਜੇ ਹੋਵੇ ਸਾਹਿਬ ਸੁਮੇਲ
ਜੈ ਜੈਕਾਰ ਸਭੈ ਕਰਹੇ
ਸਚਖਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ